yaptı. Adı saçı, yugadı saçı, hep iyi saçı, nanık Govind है, कृपा निधान जगत गुरो, ये संसार ताप हरण है, करुणा में सब दुख हरो, ये शरण जोग दयाल है, दीना नाथ माया करो, शरीर स्वस्थ कीण समय, सिमरंत नानक राम दामोदर मात वह, हर की वडियाई हवाख न साकार, मूरखा मुगदनी जान, जन नानक कहो हर बख्श ले, मेरे स्वामी शरणागत पया अजाना, दसहां पात संघा दे आत्मक स्वरूप दे आत्मक जोत जो जुग अटल, धन श्री गुरु ग्रंथ साहिब जी महाराज, जिन्हां दी पावन पवित्र हजूरी अंदर जुड़ बैठी गुरु रूप गुरु खालसा साहब संगत जी गुरु फतेह प्रवान करनी, वाहिगुरु जी का खालसा वाहिगुरु जी की फतेह। आप सब वडभागी हो जो अमृत वेले दे दीवाना दियां हाजरियां भर रहे हो, बिन भागा सतसंग नहीं लभै, बिन संगत मैल भरी जै जीए, बिना भागा तो सतसंगत नहीं मिलती, ते बिना सतसंगत तो मलीनता दूर नहीं होंदी। जगत दे विच किसे दी भी मलीनता दूर हुई है उदा सच दे नाल संग होया। सतसंगत दा अर्थ हुंदा है मिलाप हो जाना किस दे नाल, सच दे नाल। सीधे जे अर्थ ने सतसंगत, जिस मनुख दा सच दे नाल मेल हो गया, कहंदे ने ये हुण सतसंगी है, भाव ये हुण सच दा संग कर रहे। इत्थे आउण दा अर्थ यही है कि साडा जिहड़ा संघ है उह सच दा हो जावे, ते सत संगत बिन करे तो बिना किसे दी मैल नहीं उतरी। गुरु नानक देव महाराज जी जिथे गए ने उन्हां दा संघ कीता, जिन्ने जिन्ने उन्हां दा संघ कीता ओ पापी उस दी मैल उतरदी गई ते ओ महान बन गया। ਕੌਡੇ ਰਾਖਸ ਵਰਗੇ ਜੋ ਪਾਪੀ ਸਨ, ਜਦੋਂ ਉਹਨਾਂ ਨੇ ਸੱਚ ਦਾ ਸੰਗ ਕੀਤਾ ਤੇ ਮੈਲ ਉਤਰਦੀ ਗਈ ਉਤਰਦੀ ਗਈ, ਤੇ ਹੁੰਦਾ ਕੀ ਗਿਆ, ਮੈਲ ਦੇ ਉਤਰਨ ਦੇ ਨਾਲ ਅੰਦਰੋਂ ਸ਼ੈਤਾਨ ਦੀ ਜਗ੍ਹਾ ਭਗਵਾਨ ਪ੍ਰਗਟ ਹੋ ਗਿਆ। ਸਾਡੇ ਮਨਾਂ ਦੇ ਉੱਤੇ ਰਾਜ ਕਰਦਾ ਹੈ ਸ਼ੈਤਾਨ। ਜਦੋਂ ਸ਼ੈਤਾਨ ਦੀ ਤਾਕਤ ਘਟਦੀ ਹੈ, ਸ਼ੈਤਾਨ ਦੇ ਪਿੱਛੇ ਹੀ ਖੜਾ ਹੈ ਭਗਵਾਨ। ਕਹਿੰਦੇ ਨੇ ਝੂਠ ਦੇ ਗਿਰਦੇ ਸਾਰ ਸੱਚ ਅੱਗੇ ਆ ਜਾਂਦਾ ਹੈ, ਝੂਠ ਦੇ ਪਿੱਛੇ ਹੀ ਸੱਚ ਹੈ। ਸੰਸਾਰ ਦੇ ਗਿਰਦੇ ਸਾਰ ਨਿਰੰਕਾਰ ਨਜ਼ਰ ਆ ਜਾਂਦਾ ਹੈ। ਸੰਸਾਰ ਦੇ ਪਿੱਛੇ ਹੀ ਨਿਰੰਕਾਰ ਹੈ। ਸਰੀਰ ਦੇ ਗਿਰਦੇ ਸਾਰ ਆਤਮਾ ਨਜ਼ਰ ਆ ਜਾਂਦੀ ਹੈ, ਕਿਉਂਕਿ ਸਰੀਰ ਦੇ ਵਿੱਚ ਹੀ ਆਤਮਾ ਹੈ। ਪਰ ਅੱਗੇ ਵਿਆਪਕ ਹੈ ਝੂਠ, ਪਿੱਛੇ ਵਿਆਪਕ ਹੈ ਸੱਚ। ਜੋ ਦਿਸ ਰਿਹਾ ਹੈ ਝੂਠ ਵਿਆਪਕ ਹੈ, ਜੋ ਸੱਚ ਹੈ ਉਹ ਇਸ ਝੂਠ ਦੇ ਪਿੱਛੇ ਵਿਆਪਕ ਹੈ। ਇਹ ਜਗਤ ਕੀ ਹੈ? ਗੁਰਦੇਵ ਕਹਿੰਦੇ ਨੇ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ। ਗੁਰਦੇਵ ਕਹਿੰਦੇ ਨੇ ਜਗਤ ਰਚਨਾ ਝੂਠ ਹੈ, ਜਾਣ ਲਵੋ। ਹੁਣ ਕਿਹੜਾ ਜਾਣੇ? ਕੋਈ ਜਾਣਦਾ ਹੈਗਾ ਝੂਠ ਜਗਤ ਨੂੰ? ਜੋ ਜਗਤ ਨੂੰ ਝੂਠ ਜਾਣ ਲੈਂਦਾ ਹੈ ਉਹਨੂੰ ਕਹਿੰਦੇ ਨੇ ਪੂਰਨ ਪੁਰਖ। ਇਹ ਪੂਰਾ ਹੋ ਗਿਆ ਹੈ, ਇਹਦੇ ਅੰਦਰ ਪੂਰਨ ਗਿਆਨ ਆ ਗਿਆ ਹੈ। ਅਸੀਂ ਤਾਂ ਝੂਠ ਨੂੰ ਝੂਠ ਮੰਨਣ ਵਾਸਤੇ ਕਬੂਲ ਨਹੀਂ, ਤੇ ਸੱਚ ਨੂੰ ਝੂਠ ਮੰਨ ਲੈਣਾ। ਇਹ ਜਗਤ ਅਸੀਂ ਸੱਚ ਦਾ ਘਰ ਬਣਾਇਆ ਹੈ, ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਬਾਣੀ ਕਹਿੰਦੀ ਹੈ ਇਹ ਝੂਠ ਹੈ, ਜਗ ਸੁਪਨਾ ਹੈ। ਪਰ ਅਸੀਂ ਸੁਪਨੇ ਨੂੰ ਵੀ ਸੱਚ ਸਮਝ ਲੈਂਦੇ ਹਾਂ, ਤੇ ਜਗਤ ਨੂੰ ਸੁਪਨਾ ਕੌਣ ਸਮਝੇ? ਤਪੱਸਿਆ ਹੈ। ਕਿਉਂ ਕਿਹਾ ਜਾਂਦਾ ਹੈ? ਜਪ ਕਰੋ, ਸਿਮਰਨ ਕਰੋ, ਬੰਦਗੀ ਕਰ, ਪ੍ਰਭੂ ਭਗਤੀ ਕਰ। ਪਰਮਾਤਮਾ ਦੀ ਭਗਤੀ ਇਤਨਾ ਗਿਆਨ ਬਖਸ਼ ਦਿੰਦੀ ਹੈ ਕਿ ਜਗਤ ਝੂਠ ਹੈ। ਜਿਵੇਂ ਜਿਵੇਂ ਮਨ ਜਾਗਦਾ ਜਾਂਦਾ ਹੈ, ਝੂਠ ਗਿਰਦਾ ਜਾਂਦਾ ਹੈ, ਝੂਠ ਗਿਰਦਾ ਜਾਂਦਾ ਹੈ, ਸੱਚ ਅੱਗੇ ਵਿਆਪਕ ਤੌਰ ਤੇ ਪ੍ਰਗਟ ਹੁੰਦਾ ਜਾਂਦਾ ਹੈ। ਸਤ ਸੰਗਤ ਦੀ ਕਿਰਪਾ, ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਜਾਂਦੇ ਹਨ ਸੱਚ ਦਾ ਸੰਗ ਕਰਾਉਂਦੇ ਹਨ ਆਪਣੇ ਉਪਦੇਸ਼ ਦੇ ਨਾਲ। ਤੇ ਸਤ ਸੰਗਤ, ਸਤ ਸੰਗੀ ਦੇ ਅੱਖਰੀ ਅਰਥ ਸਿਰਫ ਇਤਨੇ ਹਨ, ਜਿਹੜਾ ਬੰਦਾ ਆਪਣੀ ਰਸਨਾ ਤੋਂ ਝੂਠ ਨਾ ਬੋਲੇ, ਜਿਹੜਾ ਬੰਦਾ ਆਪਣੇ ਕੰਨ ਚੋਂ ਝੂਠ ਨਾ ਸੁਣੇ, ਜਿਹੜਾ ਬੰਦਾ ਆਪਣੇ ਨੇਤਰਾਂ ਦੇ ਨਾਲ ਝੂਠ ਦੇ ਦਰਸ਼ਨ ਨਾ ਕਰੇ, ਉਹਨੂੰ ਕਹਿੰਦੇ ਨੇ ਸਤ ਸੰਗੀ। ਭਾਈ ਉਹਦਾ ਜੋ ਸੰਗ ਹੈ, ਉਹਦਾ ਜੋ ਮਿਲਾਪ ਹੈ, ਉਹ ਸੱਚ ਦੇ ਨਾਲ ਹੋ ਗਿਆ। ਹੁਣ ਇਹ ਆਪਣੀ ਰਸਨਾ ਦੇ ਨਾਲ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਦੀ ਕਿਸੇ ਦੀ ਚੁਗਲੀ ਨਹੀਂ ਕਰਦਾ। ਇਸ ਰਸਨਾ ਦੇ ਨਾਲ ਕਿਸੇ ਨੂੰ ਫਿੱਕਾ ਨਹੀਂ ਬੋਲਦਾ, ਕਿਸੇ ਨੂੰ ਮਾੜਾ ਨਹੀਂ ਬੋਲਦਾ। ਇਹਨੂੰ ਕਹਿੰਦੇ ਨੇ ਵੀ ਸੱਚ ਸੰਗ। ਇਹ ਹੁਣ ਆਪਣੇ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਕਿਸੇ ਦੀ ਚੁਗਲੀ ਨਹੀਂ ਸੁਣਦਾ, ਕਿਸੇ ਦੇ ਕਹੇ ਹੋਏ ਮਾੜੇ ਬੋਲਾਂ ਨੂੰ ਸਹਾਰ ਲੈਂਦਾ ਹੈ। ਇਹਨੂੰ ਕਹਿੰਦੇ ਨੇ ਸਤ ਸੰਗ। ਇਹ ਹੁਣ ਆਪਣੀਆਂ ਅੱਖਾਂ ਦੇ ਨਾਲ ਪਰਾਏ ਰੂਪ ਨੂੰ ਨਹੀਂ ਦੇਖਦਾ, ਵਾਸ਼ਨਾ ਦੇ ਨਾਲ ਪਰਾਏ ਤਨ ਨੂੰ ਨਹੀਂ ਦੇਖਦਾ, ਵਾਸ਼ਨਾ ਦੇ ਨਾਲ ਪਰਾਏ ਧਨ ਨੂੰ ਨਹੀਂ ਦੇਖਦਾ, ਵਾਸ਼ਨਾ ਦੇ ਨਾਲ। ਇਹਦੀਆਂ ਅੱਖਾਂ ਨਿਰਮਲ ਹੋ ਗਈਆਂ ਨੇ, ਇਹਦੀਆਂ ਅੱਖਾਂ ਹੁਣ ਸੱਚ ਦਾ ਸੰਗ ਕਰ ਰਹੀਆਂ। ਸਤ ਸੰਗ ਦਾ ਅਰਥ ਸਿਰਫ ਇੰਨਾ, ਸਤ ਸੰਗੀ ਦਾ ਅਰਥ ਸਿਰਫ ਇੰਨਾ ਹੈ ਕਿ ਜਿਹਦੇ ਸਰੀਰ ਅਤੇ ਮਨ ਦਾ ਸੱਚ ਦੇ ਨਾਲ ਸੰਗ ਹੋ ਗਿਆ। ਸਤ ਸੰਗੀ, ਹੁਣ ਇਹਦੇ ਮਨ ਦੇ ਵਿੱਚ ਮਾੜੇ ਵਿਚਾਰ ਨਹੀਂ ਆਉਂਦੇ, ਇਹਦੇ ਮਨ ਦੇ ਵਿੱਚ ਭੈੜੀਆਂ ਸੋਚਾਂ ਨਹੀਂ ਆਉਂਦੀਆਂ, ਇਹਦੇ ਮਨ ਦੇ ਵਿੱਚ ਭੈੜੀਆਂ ਯਾਦਾਂ ਨਹੀਂ ਚੱਲਦੀਆਂ। ਇਹਨੂੰ ਕਹਿੰਦੇ ਨੇ ਇਹਦਾ ਮਨ ਹੁਣ ਸੱਚ ਦਾ ਸੰਗ ਕਰ ਰਿਹਾ ਹੈ। ਪਰ ਅਸੀਂ ਇੱਥੇ ਆਏ ਹਾਂ ਤੇ ਅਸੀਂ ਡਿਸਾਈਡ ਕਰਨਾ ਕਿ ਸਾਡਾ ਮਨ ਕਿਤਨਾ ਕੁ ਸਤਸੰਗੀ ਹੈ, ਅਸੀਂ ਕਦੋਂ ਤੋਂ ਆ ਰਹੇ ਹਾਂ, ਕਿਤਨਾ ਕੁ ਸਤਸੰਗ ਅਸੀਂ ਕਮਾਇਆ ਹੈ। ਭਗਤ ਕਬੀਰ ਕਿਰਪਾ ਕਰ ਰਹੇ ਹਨ ਇਸ ਪਵਿੱਤਰ ਸ਼ਬਦ ਦੇ ਵਿੱਚ, ਕਿਉਂਕਿ ਦੁਨੀਆ ਦੇ ਜਿਤਨੇ ਵੀ ਧਰਮ ਗ੍ਰੰਥ ਹਨ ਬਹੁਤਾਤ ਦੇ ਵਿੱਚ ਉਹ ਉਹਨਾਂ ਦੇ ਰਹਿਬਰਾਂ ਤੋਂ ਚਲੇ ਜਾਣ ਤੋਂ ਬਾਅਦ ਲਿਖੇ ਗਏ ਹਨ ਜਾਂ ਸਮਾਂ ਪਾ ਕੇ ਲਿਖੇ ਗਏ ਹਨ। ਵੇਦ ਸਭ ਤੋਂ ਪੁਰਾਣੇ ਹਨ। ਚਾਰ ਵੇਦ, ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਣ ਵੇਦ। ਦੁਨੀਆ ਦੀ ਪ੍ਰਥਮ ਪੁਸਤਕ ਹੈ ਰਿਗਵੇਦ। ਇਹ ਚਾਰੇ ਵੇਦ ਕਹਿੰਦੇ ਨੇ ਰਿਸ਼ੀ ਵੇਦ ਵਿਆਸ ਨੇ ਲਿਖੇ ਸਨ, ਤੇ ਲਿਖੇ ਕਿੱਥੇ ਸਨ? ਜੋ ਪੰਜਾਬ ਦੇ ਵਿੱਚ ਵਿਆਸ ਦਰਿਆ ਹੈ ਉਹਦੇ ਕੰਢੇ ਦੇ ਉੱਤੇ ਉਚਾਰਨ ਕੀਤੇ ਸਨ ਬ੍ਰਹਮਾ ਨੇ, ਲੇਕਿਨ ਲਿਖੇ ਸਨ ਰਿਖੀ ਵੇਦ ਵਿਆਸ ਨੇ। ਨਾਮ ਉਹਦਾ ਵਿਆਸ ਸੀ ਵੇਦਾਂ ਨੂੰ ਲਿਖਣ ਕਰਕੇ, ਉਸਨੂੰ ਵੇਦ ਵਿਆਸ ਕਹਿੰਦੇ ਸਨ। ਗਿਆਨ ਬਹੁਤ ਸੀ। ਹੁਣ ਬ੍ਰਹਮਾ ਤੇ ਜਾਂ ਕਹਿੰਦੇ ਨੇ ਬ੍ਰਹਮਾ ਨੇ ਤੇ ਉਚਾਰਨ ਕੀਤੇ ਸਨ, ਕਿਉਂਕਿ ਉਦੋਂ ਕੋਈ ਵਸੀਲਾ ਹੀ ਨਹੀਂ ਸੀ, ਕਾਗਜ਼ ਨਹੀਂ ਸੀ, ਲਿਖਣ ਦਾ ਸਮਾਨ ਹੀ ਨਹੀਂ ਸੀ। ਬਾਅਦ ਦੇ ਵਿੱਚ ਉਪਲਬਧ ਹੋਇਆ ਭੋਜ ਪੱਤਰ, ਇੱਕ ਤਰ੍ਹਾਂ ਦੇ ਰੁੱਖ ਦੇ ਪੱਤਰ ਹੁੰਦੇ ਨੇ ਜਿਨ੍ਹਾਂ ਨੂੰ ਭੋਜ ਪੱਤਰ ਕਿਹਾ ਜਾਂਦਾ ਹੈ। ਉਹਨਾਂ ਭੋਜ ਪੱਤਰਾਂ ਦੇ ਉੱਤੇ ਸਭ ਤੋਂ ਪਹਿਲੇ ਲਿਖਣਾ ਸ਼ੁਰੂ ਹੋਇਆ। ਬ੍ਰਹਮਾ ਨੇ ਵੇਦ ਉਚਾਰਨ ਕੀਤੇ ਤੇ ਉਹਦੇ ਵੇਦਾਂ ਨੂੰ ਸਾਧੂਆਂ ਨੇ, ਮਹਾਂਪੁਰਸ਼ਾਂ ਨੇ ਕੰਠ ਕੀਤਾ। ਇਸ ਕਰਕੇ ਵੇਦਾਂ ਦੇ ਵਿੱਚ ਹਨ ਸ਼ਰੁਤੀਆਂ। ਸ਼ਰੁਤੀ ਦਾ ਅਰਥ ਹੁੰਦਾ ਜੋ ਸੁਣੀਆਂ ਗਈਆਂ ਹਨ, ਸ਼ਰੁਤ ਦਾ ਅਰਥ ਹੁੰਦਾ ਸੁਣਨਾ। ਸ਼ਰੁਤੀਆਂ ਹਨ, ਸ਼ਰੁਤੀਆਂ ਦਾ ਭਾਵ ਹੁੰਦਾ ਹੈ ਜੋ ਕੰਨਾਂ ਦੇ ਨਾਲ ਸੁਣ ਕੇ ਚੇਤੇ ਕੀਤੇ ਗਈਆਂ ਸ਼ਰੁਤੀਆਂ। ਵੇਦਾਂ ਦੇ ਵਿੱਚ ਹਨ ਸ਼ਰੁਤੀਆਂ, ਉਹ ਸਾਧੂਆਂ ਨੇ ਚੇਤੇ ਰੱਖੇ ਤੇ ਚੇਤੇ ਰੱਖਣ ਦੇ ਨਾਲ ਨਾਲ ਸਮਾਂ ਪਾ ਕੇ ਅੱਗੇ ਤੋਂ ਅੱਗੇ ਆਪਣੇ ਸ਼ਿਸ਼ਿਆਂ ਨੂੰ ਕੰਠ ਕਰਵਾਉਂਦੇ ਗਏ, ਉਹ ਆਪਣੇ ਸ਼ਿਸ਼ਿਆਂ ਨੂੰ ਕੰਠ ਕਰਵਾਉਂਦੇ ਗਏ। ਇਸ ਤਰ੍ਹਾਂ ਅੱਗੇ ਜਾ ਕੇ ਵੇਦ ਵਿਆਸ ਜੋ ਰੁਖੀ ਸੀ, ਵਿਆਸ ਰਿਖੀ, ਉਹਨੇ ਵੇਦ ਲਿਖਣੇ ਸ਼ੁਰੂ ਕੀਤੇ ਤੇ ਵਿਆਸ ਦਰਿਆ ਦੇ ਕੰਢੇ ਦੇ ਉੱਤੇ ਉਸਨੇ ਵੇਦ ਲਿਖੇ। ਕਹਿੰਦੇ ਨੇ ਬ੍ਰਹਮੇ ਦੇ ਉਚਾਰਨ ਕਰਨ ਤੋਂ 1500 ਸਾਲ ਬਾਅਦ ਵੇਦ ਲਿਖੇ ਗਏ। ਜੇ ਅੱਜ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਹੈ, ਕੱਲ ਤੱਕ ਉਹਦਾ ਰੂਪ ਰੰਗ ਬਦਲ ਜਾਂਦਾ ਹੈ। ਕਦੀ ਵਿਚਾਰ ਕਰਕੇ ਦੇਖ ਲੈਣਾ, ਅੱਜ ਕੋਈ ਮਨੁੱਖ ਗੱਲ ਕਰੇਗਾ, ਕੱਲ ਤੱਕ ਕਿਸੇ ਦੂਜੇ ਬੰਦੇ ਕੋਲ ਪਹੁੰਚਦੇ ਪਹੁੰਚਦੇ, ਤੀਸਰੇ ਕੋਲ ਪਹੁੰਚਦੇ ਪਹੁੰਚਦੇ ਉਹਦਾ ਰੂਪ ਰੰਗ ਬਦਲ ਜਾਏਗਾ। ਉਹ ਕਈ ਕੁਛ ਹੋਰ ਹੁੰਦੀ ਹੈ, ਬਣ ਕੁਛ ਹੋਰ ਜਾਏਗੀ। 1500 ਸਾਲ ਤੱਕ ਜੋ ਵੇਦ ਦੇ ਸ਼ਲੋਕ ਆ ਰਹੇ ਸਨ, ਇਸ ਕਰਕੇ ਕੁਛ ਨਾ ਕੁਛ ਉਹਨਾਂ ਦੇ ਵਿੱਚ ਪੈਂਦਾ ਗਿਆ ਸਮੇਂ ਦੇ ਮੁਤਾਬਿਕ, ਅਕਲ ਦੇ ਮੁਤਾਬਿਕ। ਅੱਜ ਅਗਰ ਕਿਸੇ ਨੇ ਕੋਈ ਗੱਲ ਕੀਤੀ ਹੈ ਤੇ ਜੇ ਕੋਈ ਸਾਲ ਬਾਅਦ ਹੀ ਉਸ ਗੱਲ ਨੂੰ ਦੁਹਰਾਏ, ਕਵੇ ਕਿ ਸਾਲ ਬਾਅਦ, ਸਾਲ ਤੱਕ ਕਈਆਂ ਦੇ ਹੱਥਾਂ ਚੋਂ ਗੱਲ ਕਈਆਂ ਦੀ ਰਚਨਾ ਤੇ ਆਵੇ ਤੇ ਉਹ ਗੱਲ ਦਾ ਰੂਪ ਰੰਗ ਬਦਲ ਜਾਏਗਾ, ਕਿਉਂਕਿ ਹਰ ਬੰਦੇ ਦੀ ਆਪਣੀ ਬੁੱਧ ਹੈ ਸਮਝਣ ਦੀ, ਹਰ ਬੰਦੇ ਦਾ ਆਪਣਾ ਇੱਕ ਢੰਗ ਹੈ ਸਮਝਣ ਦਾ। ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ। ਤੇ ਰੂਪ ਰੰਗ ਬਦਲਿਆ ਜਿਹਦੇ ਕਾਰਨ ਵੇਦ ਹੋਰ ਗ੍ਰੰਥਾਂ ਦੇ ਵਿੱਚ ਬਹੁਤ ਐਸੇ ਸ਼ਬਦ ਜੋ ਬਚਕਾਨਾ ਵੀ ਹਨ, ਜਿਨ੍ਹਾਂ ਦੇ ਪੜ੍ਹਨ ਦੇ ਨਾਲ ਐਸਾ ਨਹੀਂ ਲੱਗਦਾ ਕਿ ਉਹ ਬਹੁਤ ਗਹਿਰਾਈ ਦੇ ਸ਼ਬਦ ਹਨ, ਤੇ 1500 ਸਾਲ ਬਾਅਦ ਲਿਖੇ ਗਏ ਹਨ ਉਹ ਸ਼ਬਦ, ਤੇ ਉਹਨਾਂ ਦੇ ਵਿੱਚ ਸੱਚਾਈ ਸੀ। ਇਹ ਤਾਂ ਲਾਜ਼ਮੀ ਗੱਲ ਹੈ, ਕੁਛ ਨਾ ਕੁਛ ਬਦਲਾਵ ਤੇ ਜ਼ਰੂਰ ਆਇਆ ਹੋਏਗਾ। ਪਰ ਅੱਜ ਗੱਲ ਆਖੀ ਹੈ ਕਿਸੇ ਨੇ ਤੇ ਕੱਲ ਤੱਕ ਜਾਂਦੇ ਜਾਂਦੇ ਤੱਕ ਬਦਲ ਜਾਂਦੀ ਹੈ। ਅਵਤਾਰ ਬਹੁਤ ਉੱਪਰੋਂ ਖੜਾ ਹੋ ਕੇ ਬੋਲਦਾ ਹੈ, ਸੰਸਾਰ ਦੇ ਮਨੁੱਖਾਂ ਤੱਕ ਆਉਂਦੇ 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 ਉਹ ਗੱਲ ਸਿਵਾਏ ਕਰਮ ਕਾਂਡ ਤੋਂ ਕੁਛ ਵੀ ਨਹੀਂ ਰਹਿ ਜਾਂਦੀ। ਅਵਤਾਰੀ ਦੇ ਹੱਥ ਦੇ ਵਿੱਚ ਹੁੰਦਾ ਹੈ ਅਨੁਭਵ, ਰਸ, ਖੇੜਾ, ਆਨੰਦ। ਉਹ ਕਰਮ ਕਰਦਾ ਹੈ, ਉਹਦੇ ਕਰਮ ਕਰਨ ਦੇ ਵਿੱਚ ਰਸ ਹੈ, ਆਨੰਦ ਹੈ, ਖੇੜਾ ਹੈ। ਕੋਈ ਚੀਜ਼ ਜਦੋਂ ਸੰਸਾਰੀ ਮਨੁੱਖ ਕਰਦਾ ਹੈ, ਨਾ ਉਹਦੇ ਕੋਲ ਕੋਈ ਰਸ ਹੈ, ਨਾ ਕੋਈ ਖੇੜਾ ਹੈ, ਨਾ ਕੋਈ ਇੰਜੋਇਮੈਂਟ ਹੈ, ਹੈ ਕੀ ਹੈ, ਨਿਰਾ ਪਿੱਟਣਾ ਹੀ ਹੁੰਦਾ ਹੈ। ਕਰ ਰਿਹਾ ਧਰਮ ਦੇ ਕਰਮ ਤੇ ਰੋਈ ਵੀ ਜਾ ਰਿਹਾ, ਪਿੱਟੀ ਵੀ ਜਾ ਰਿਹਾ, ਚਿੰਤਿਤ ਵੀ ਹੈ। ਅਵਤਾਰੀ ਪੁਰਖ ਕਰਦਾ ਹੈ ਧਰਮ ਦੇ ਕਰਮ, ਉਹ ਮਹਾ ਆਨੰਦ ਦੇ ਵਿੱਚ ਹੈ। ਕਾਰਨ, ਅਵਤਾਰੀ ਮਨੁੱਖ ਦਾ ਐਕਸਪੀਰੀਅੰਸ ਆਮ ਮਨੁੱਖ ਦੇ ਹੱਥ ਚ ਆਉਂਦਿਆਂ ਆਉਂਦਿਆਂ ਤੱਕ ਸਿਵਾਏ ਫੋਕੇ ਕਰਮ ਕਾਂਡ ਤੋਂ ਕੁਛ ਵੀ ਨਹੀਂ ਰਹਿ ਜਾਂਦਾ। ਇੱਕ ਸਮਾਂ ਸੀ ਜਦੋਂ ਗੁਰੂ ਨਾਨਕ ਦੇ ਕੋਲ ਕਿਸੇ ਨੇ ਆਉਣਾ, ਉਹਨੇ ਸੀਸ ਨਿਵਾਣਾ, ਉਹਨੇ ਗੁਰੂ ਨਾਨਕ ਦਾ ਹੀ ਹੋ ਕੇ ਰਹਿ ਜਾਣਾ। ਉਹਨੇ ਕਹਿ ਦੇਣਾ, ਮਹਾਰਾਜ ਇਹ ਸੀਸ ਤੇਰੇ ਚਰਨਾਂ ਚ ਝੁਕਿਆ, ਅੱਜ ਤੋਂ ਬਾਅਦ ਤੇਰੇ ਜੋਗਾ। ਆਉਂਦਾ ਸੀ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਤੇ ਉਹਨੇ ਸੀਸ ਨਿਵਾਣਾ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਗਾ ਹੀ ਰਹਿ ਜਾਣਾ। ਹੁਣ ਜ਼ਿੰਦਗੀ ਚ ਇਹ ਸੀਸ, ਇਹਦੇ ਮਨ ਚ ਹੋਰ ਕੋਈ ਵਿਚਾਰ ਹੀ ਨਹੀਂ ਉੱਠਣਾ। ਗੁਰਦੇਵ, ਤਨ ਮਨ ਤੇਰਾ, ਧਨ ਸਭ ਤੇਰਾ, ਤਨ ਵੀ ਤੇਰਾ, ਮਨ ਵੀ ਤੇਰਾ, ਮੇਰਾ ਧਨ ਵੀ। ਸੌਂਪ ਦੇਣਾ ਆਪਣੇ ਆਪ ਨੂੰ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਬਣੀ ਤੇ ਇਸ ਤਰ੍ਹਾਂ ਸੀ, ਸਾਰੇ ਧਰਮਾਂ ਦੇ ਵਿੱਚ ਮੱਥਾ ਟੇਕਣ ਦਾ ਅਰਥ ਕੀ ਸੀ? अपने आप का समर्पण कर देना, अपने आप परमात्मा दे अगे समर्पित कर देना। पर होया कि समा पा के उस समर्पण ते जांदा रहा, लेकिन मत्था टेकिया रहा, मत्था टेकता गया जगत। वो जो समर्पण सी, वो जो सरेंडर सी कि गुरुदेव अज तो बाद मेरी जिंदगी झुकण का अर्थ इतना सी, मत्था टेकण का अर्थ इतना सी कि धर्म मंदरां दे विच आ के अवतारां दे अगे झुक जाना कि साडा तन मन धन हुण तुहाडा, तुहाडे कहे मुताबिक साडी जिंदगी चलेगी। ये समर्पण से जांदा रहा लेकिन मत्था रह गया, सारा जगत टेकी जा रहा, समर्पण कौन करदा, कोई भी नहीं। टेक के जिंदगी अपने ढंग की बतीत करनी है, गुरु तेरे अगे सिर्फ मत्था ही टेकना, होर कुछ भी नहीं। ते गुरु नानक साहब पातशाह आसा दी वार दे विच इस गल नूं कहिंदे वी हन कि जो अनुभव सी अनुभव ते जांदा रहा ते पखंड प्रबल हो गया। तीस निवाया क्या थीए जा हृदय कसुधे जाए। गुरुदेव कहिंदे ने मत्थे टेकी जा रहे हैं, टेकी जा रहे हैं, अपनी बाणी च कहिंदे ने तीस निवाया क्या थीए, तू मत्था टेक रहा ठीक है, पर इहदे नाल की होएगा, की समझना है, तू की प्राप्ति करेगा, मैनू खुश कर लेंगा, मैं ते तेरे अंदर की गल जानना, तू कितने पानी च खड़ा है। सीस नवाया क्या थीए जा हृदय कसुधे जाए। गुरुदेव कहते ने सीस नवाण दे नाल की होएगा, जे तेरे हिरदे दे विच ही मैल है, तेरा मन ही वासनावां दे नाल, बुराइयां दे ने, विकारां दे नाल भरिया है। कहते ने अपराधी दूना निवै ज्यो हंता मिर गाए, सीस नवाया क्या थीए जा हृदय कसुधे जाए। कहिंदे ने अपराधी दूना निवदा है, भाव एक हिरण नूं मारन वाला भी निवलिया निवरिया, उसने हिरण नूं मारना है पर ओ भी निवी जा रहा है, निवी जा रहा है। ते गुरुदेव कहिंदे ने ओदे निवण दा कारण ए नहीं है कि वह बड़ा धर्मी है। ते गुरुदेव कहिंदे ने इत्थे तू भी निवी जा रहा है, वह बार हरण मारी जा रहा है, ते तू भी बार जाके हरण ही मारना है, होर की करना है। झूठ ठगी निंदिया चुगली काम क्रोध लोभ मोह हंकार धन हर वक्त इन्हां दे विच जिंदगी ते हिरणी दे मार रहे हैं, होर की कर रहे हैं। कोई लोभ दे हिरण दे पिछे भज रहा उसनूं पकड़न वास्ते, कोई अपने हंकार दे हिरण दे पिछे भज रहा है। तां गुरदेव कहिंदे ने कि ओ जो कर्म ने, ओ कर्म जो अनुभव हुंदा अनुभव जांदा रहिंदा है, फोके कर्म कांड हाथ च रह जांदे ने, जगत करदा रहिंदा, ना कोई रस, ना कोई आनंद, ना कोई इंजॉयमेंट, ना ओ सुरत जुड़ती है, कारण अनुभव रहिंदा ही नहीं, सिवाय ओ कर्म घंट रह जांदे ने, जो अवतारी कर जांदे ने। बड़े थोड़े हुंदे हन जिन्हां दे अंदर कोई कर्म कर रहा है। तीस तां सारे निवांदे हन, मत्थे तां सारे टेकदे हन, कोई करोड़ां च इक आद हुंदा है जिहदा मन भी डिग जांदा है गुरु अगे आ के, गुरु अज तो बाद तेरे कहे मुताबिक मेरी जिंदगी चलेगी, तेरे कहे तो बाद मेरी जिंदगी नहीं चल सकती। ओ ते कोई विरला हुंदा है, ते जो हो जांदा है ओ फिर रस दे विच है, आनंद च है। जो नहीं टिकदा ओ सारे दुख च हन, चिंता च हन, ते जिंदगी च व्यापक रहिंदा है। भगत कबीर इस शब्द दे विच एही दर्शा रहे हन, उन्होंने देखिया कि धर्म ग्रंथां दे विच की है। इस्लाम दे धर्म ग्रंथ अते हिंदू मत दे धर्म ग्रंथां दी गल ओ कर रहे हन कि अनुभव ते कुछ भी नहीं है, लेकिन जो मैं देख रहा हां पखंड व्यापक तौर ते है। अनुभव दे हाथ दे विच किसे दे कोल कुछ भी नहीं, पर है कि कबीर दस रहे हन, कबीर दस दे हन कि मैं मेरे देखण च ही आया है कि अनुभव ते कुछ भी नहीं, ना ब्राह्मण दे कोल कोई अनुभव है। उस वक्त दो तीन धर्म सन जिन्हां दी बार बात बार बार कबीर करदे हन, गुरुदेव पातशाह भी उन्हां धर्मां दी गल करदे हन। तीन मत बड़े जबरदस्त सन, व्यापक सन, उन्हां दा प्रभाव सी जगत दे उत्ते। सब तो प्रथम मत सी इस्लाम मत, मुसलमान मत, हिंदुस्तान ते उहदा बहुत प्रभाव सी। दूसरा सी हिंदू मत, उहदा बहुत प्रभाव सी। ते तीसरा सी योग मत। हुण कबीर साहब दे जोगियां नाल भी गोष्ट हुंदी है, उहनां दे शब्दां च ब्राह्मणां नाल भी उहनां दे बचन बचन बिलास हुंदे हन, ते उन्हां दे काजियां मुल्यां दे नाल भी। इस पवित्र शब्द दे विच काजी दे नाल एक बहस हो रही है, गल बात हो रही है, इसे तरह उन्हां दी विचार वटांदरा हो रही हन। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਮੱਕੇ ਮਦੀਨੇ ਕਾਜ਼ੀਆਂ ਦੇ ਨਾਲ, ਹਾਜ਼ੀਆਂ ਦੇ ਨਾਲ, ਬਗਦਾਦ ਦੇ ਵਿੱਚ ਮੁੱਲਿਆਂ ਦੇ ਨਾਲ, ਪੀਰਾਂ ਦੇ ਨਾਲ, ਫਕੀਰਾਂ ਦੇ ਨਾਲ, ਅਰਬ ਦੇ ਵਿੱਚ ਉਹਨਾਂ ਦੀ ਵੀ ਮੁਸਲਮਾਨਾਂ ਦੇ ਨਾਲ ਗੋਸ਼ਟ ਹੋਈ, ਬੜੀ ਹੋਈ। ਭਾਈ ਗੁਰਦਾਸ ਨੇ ਲਿਖੀ ਹੈ ਆਪਣੀ ਵਾਰਾਂ ਚ ਸਾਰੀ ਗੋਸ਼ਟ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਥੇ ਹਿੰਦੁਸਤਾਨ ਦੇ ਵਿੱਚ ਜੋ ਵੱਡੇ ਵੱਡੇ ਤੀਰਥ ਸਨ, ਕਾਸ਼ੀ, ਬਨਾਰਸ, ਹਰਿਦੁਆਰ, ਜਗਨਨਾਥਪੁਰੀ, ਇਹਨਾਂ ਸਾਰਿਆਂ ਸਥਾਨਾਂ ਤੇ ਉਹਨਾਂ ਦੀ ਬ੍ਰਾਹਮਣਾਂ ਦੇ ਨਾਲ, ਹਿੰਦੂਆਂ ਦੇ ਨਾਲ, ਹਿੰਦੂ ਧਰਮ ਦੇ ਰਹਿਬਰਾਂ ਦੇ ਨਾਲ, ਇਹਨਾਂ ਦੇ ਨਾਲ ਉਹਨਾਂ ਦੀ ਗੱਲ ਹੋਈ, ਜੋ ਅੱਗੇ ਸਨ ਆਗੂਆਂ ਦੇ ਨਾਲ ਉਹਨਾਂ ਦੀ ਗੋਸ਼ਟ ਹੋਈ, ਤੇ ਤੀਸਰਾ ਮਤ ਸੀ ਯੋਗ ਮਤ, ਤੇ ਯੋਗੀਆਂ ਦੇ ਨਾਲ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀ ਹੈ ਸਿੱਧ ਗੋਸ਼ਟ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਬਾਣੀ ਹੈ ਜਿਹਦਾ ਨਾਮ ਹੈ ਸਿੱਧ ਗੋਸ਼ਟ। ਸਿੱਧ ਗੋਸ਼ਟ, ਗੋਸ਼ਟੀ ਦਾ ਅਰਥ ਹੁੰਦਾ ਹੈ ਗੱਲਬਾਤ। ਗੁਰਦੇਵ ਪਾਤਸ਼ਾਹ ਜੀ ਦੇ ਵਿਚਾਰ ਗੱਲਬਾਤ ਚੱਲਦੀ ਹੈ ਕਿਹਨਾਂ ਦੇ ਨਾਲ? ਸਿੱਧਾਂ ਦੇ ਨਾਲ। ਗੋਸ਼ਟੀ ਹੈ, ਗੱਲਬਾਤ ਹੈ ਸਿੱਧਾਂ ਦੇ ਨਾਲ, ਜਿਸ ਬਾਣੀ ਦਾ ਨਾਮ ਪੈ ਗਿਆ ਸਿੱਧ ਗੋਸ਼ਟ। ਤੇ ਉਹਨਾਂ ਦੇ ਨਾਲ ਵਿਚਾਰ ਹੋਈ, ਇਹਨਾਂ ਤਿੰਨਾਂ ਮਤਾਂ ਦੇ ਨਾਲ ਗੁਰਦੇਵ ਦੀ ਵੀ ਵਿਚਾਰ ਹੁੰਦੀ ਹੈ, ਤੇ ਕਬੀਰ ਦੀ ਵੀ ਵਿਚਾਰ ਹੋ ਰਹੀ ਹੈ ਤਿੰਨਾਂ ਦੇ ਨਾਲ। ਕਬੀਰ ਕਦੀ ਯੋਗੀਆਂ ਦੇ ਨਾਲ ਵਿਚਾਰ ਕਰਦੇ ਹਨ, ਪਿੱਛੇ ਸ਼ਬਦ ਆਏ ਹਨ, ਉਹਨਾਂ ਦੇ ਵਿੱਚ ਬ੍ਰਾਹਮਣਾਂ ਦੇ ਨਾਲ ਵਿਚਾਰ ਹੈ, ਹਿੰਦੂ ਮਤ ਦੇ ਨਾਲ ਵਿਚਾਰ ਹੈ, ਪਰ ਸਾਰਿਆਂ ਦੇ ਪਖੰਡ ਦਾ ਖੰਡਨ ਕਰਦੇ ਹਨ, ਸਾਰਿਆਂ ਦੇ ਕਰਮ ਕਾਂਡ ਦਾ ਖੰਡਨ ਕਰਦੇ ਹਨ, ਅਨੁਭਵ ਦਾ ਖੰਡਨ ਨਹੀਂ ਕਰਦੇ। ਨਾ ਕਬੀਰ ਕਿਸੇ ਧਰਮ ਦਾ ਵਿਰੋਧ ਕਰਦਾ ਹੈ, ਤੇ ਨਾ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਧਰਮ ਦਾ ਵਿਰੋਧ ਕਰਦੇ ਹਨ। ਕਿਸੇ ਵੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਸੇ ਵੀ ਧਰਮ ਦਾ ਖੰਡਨ ਨਹੀਂ ਕੀਤਾ। ਪੰਜ ਤਰ੍ਹਾਂ ਦੀ ਨਮਾਜ਼ ਵੀ ਸਿਖਾਈ ਹੈ ਇਸਲਾਮ ਵਾਲਿਆਂ ਨੂੰ, ਤੇ ਬ੍ਰਾਹਮਣ ਨੂੰ ਉਸਦਾ ਬ੍ਰਾਹਮਣ ਧਰਮ ਵੀ ਸਿਖਾਇਆ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ। ਤੇ ਯੋਗੀਆਂ ਨੂੰ ਯੋਗ ਵੀ ਸਿਖਾਇਆ ਹੈ, ਗੁਰੂ ਨਾਨਕ ਨੇ ਬਾਰ ਬਾਰ ਯੋਗ ਸਿਖਾਉਂਦੇ ਹਨ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ, ਸਿਖਾ ਰਹੇ ਹਨ ਯੋਗੀਆਂ ਨੂੰ ਯੋਗ ਗੁਰੂ ਨਾਨਕ ਸਾਹਿਬ, ਸਿਖਾ ਰਹੇ ਹਨ ਬ੍ਰਾਹਮਣਾਂ ਨੂੰ ਬ੍ਰਾਹਮਣ, ਕਿਵੇਂ ਤੇਰਾ ਬ੍ਰਾਹਮਣ ਧਰਮ ਰਹਿ ਸਕਦਾ ਹੈ, ਤੇ ਸਿਖਾ ਰਹੇ ਹਨ ਮੁਸਲਮਾਨ ਨੂੰ ਮੁਸਲਮਾਨ, ਮੋਮ ਦਿਲ ਹੋਵੇ ਅੰਤਰ ਕੀਮਲ ਦਿਲ ਤੇ ਧੋਵੇ। ਸਿਖਾ ਰਹੇ ਨੇ ਮੁਸਲਮਾਨ ਨੂੰ ਨਮਾਜ਼ ਕਿਵੇਂ ਕਰਨੀ ਹੈ, ਕਿਵੇਂ ਨਮਾਜ਼ ਕਰਨੀ ਹੈ, ਕਿਹੜੀਆਂ ਨਮਾਜ਼ਾਂ ਹਨ ਗੁਰੂ ਨਾਨਕ ਦੱਸਦੇ ਹਨ, ਤੇ ਕਿਵੇਂ ਯੋਗੀਆਂ ਨੂੰ ਦੱਸਦੇ ਹਨ ਕਿ ਤੁਸੀਂ ਯੋਗ ਕਿਵੇਂ ਕਮਾਉਣਾ ਹੈ, ਕਿਵੇਂ ਕਰਨਾ ਹੈ, ਕੀ ਪੈਂਡਾ ਕਰਨਾ ਹੈ। ਕਬੀਰ ਵੀ ਦੱਸਦੇ ਹਨ, ਯੋਗੀ ਕਹਿੰਦੇ ਨੇ ਅਸੀਂ ਸ਼ਰਾਬ ਪੀਂਦੇ ਹਾਂ, ਕਬੀਰ ਕਹਿੰਦਾ ਮੈਂ ਵੀ ਪੀਨਾ ਵਾਂ, ਪਰ ਤੁਹਾਡੀ ਸ਼ਰਾਬ ਤੇ ਮੇਰੀ ਸ਼ਰਾਬ ਚ ਅੰਤਰ ਹੈ। ਉਹਨਾਂ ਨੂੰ ਦੱਸਦਾ ਕਬੀਰ ਕਿ ਕਿਵੇਂ ਸ਼ਰਾਬ ਬਣਾਉਣੀ ਹੈ, ਤੇ ਗੁਰੂ ਨਾਨਕ ਭਰਥਰੀ ਨੂੰ ਦੱਸਦੇ ਹਨ, ਭਰਥਰੀ ਪੁੱਛਦਾ ਹੈ ਗੁਰਦੇਵ ਇੰਨਾ ਸਰੂਰ ਕਿਵੇਂ ਤੁਹਾਡੇ ਵਿੱਚ, ਬਿਨਾਂ ਸ਼ਰਾਬ ਪੀਤੇ ਇਤਨੇ ਰਸ ਚੋ, ਤੇ ਗੁਰੂ ਨਾਨਕ ਦੱਸਦੇ ਹਨ ਕਿ ਅਸੀਂ ਸ਼ਰਾਬ ਪੀਤੀ ਹੈ, ਅਸੀਂ ਵੀ ਕਿਹੜੀ ਸ਼ਰਾਬ ਪੀਤੀ ਹੈ। ਕਬੀਰ ਵੀ ਦੱਸਦਾ ਹੈ ਸ਼ਰਾਬ ਤੇ ਮੈਂ ਵੀ ਬੜੀ ਪੀਨਾ ਵੇ, ਤੁਸੀਂ ਬੜੀ ਪੀਂਦੇ ਹੋ, ਮੇਰੀ ਸ਼ਰਾਬ ਦੇ ਵਿੱਚ ਅੰਤਰ ਹੈ, ਤੁਹਾਡੀ ਸ਼ਰਾਬ ਚ ਅੰਤਰ ਹੈ। ਕਿਸੇ ਵੀ ਧਰਮ ਦਾ ਖੰਡਨ ਨਹੀਂ ਕਰਦੇ, ਨਾ ਗੁਰੂ ਨਾਨਕ ਸਾਹਿਬ ਕਰਦੇ ਹਨ, ਤੇ ਨਾ ਭਗਤ ਕਬੀਰ, ਤੇ ਨਾ ਹੋਰ ਕੋਈ ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਪਖੰਡ ਦਾ ਖੰਡਨ ਕਰਦੇ ਹਨ, ਫੋਕੇ ਕਰਮ ਕਾਂਡ ਦਾ ਖੰਡਨ ਕਰਦੇ ਹਨ, ਅਨੁਭਵ ਦਾ ਖੰਡਨ ਨਹੀਂ ਕਰਦੇ। ਭਰਥਰੀ ਮਿਲਦਾ ਹੈ ਬੜੇ ਬੜੇ ਪਿਆਰ ਦੇ ਨਾਲ ਵਚਨ ਕਰਦੇ ਹਨ, ਸਗਲੀ ਜੋਤ ਹਮਾਰੀ ਸਮੀਆਂ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਬਾਰ ਬਾਰ ਕਹਿੰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ, ਕਹਿੰਦੇ ਹਨ ਭਰਥਰੀ ਕਿ ਸਾਰਾ ਜਗਤ ਉਹਦੇ ਨਾਲ ਮਿਲ ਕੇ ਚੱਲਣਾ, ਤੇ ਸਾਰੇ ਜਗਤ ਨੂੰ ਆਪਣੇ ਨਾਲ ਲੈ ਕੇ ਚੱਲਣਾ ਸਾਡਾ ਸਿਰਫ ਇਹੀ ਧਰਮ ਹੈ। ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਭਰਥਰੀ ਅਸੀਂ ਸਾਰੇ ਜਗਤ ਦੇ ਵਿੱਚ ਉਹਦੀ ਜੋਤ ਦੇਖੀ ਹੈ, ਸਾਰਾ ਜਗਤ ਹੀ ਉਹਦਾ ਘਰ ਹੈ। ਗੁਰੂ ਨਾਨਕ ਕਹਿੰਦੇ ਹਨ ਸਗਲੀ ਜੋਤ ਹਮਾਰੀ ਸਮੀਆਂ ਨਾਨਾ ਵਰਨ ਅਨੇਕੰ, ਸਾਰੇ ਜਗਤ ਨੂੰ ਅਸੀਂ ਬਰਾਬਰ ਕਰਕੇ ਜਾਣਿਆ ਹੈ, ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਦੇਖੀ ਹੈ, ਤੇ ਕਿਸੇ ਦਾ ਖੰਡਨ ਨਹੀਂ ਕਰਦੇ। ਖੰਡਨ ਕਰਦੇ ਨੇ ਪਖੰਡ ਦਾ, ਨਾ ਕੋਈ ਧਰਮ ਮਾੜਾ ਹੁੰਦਾ ਹੈ, ਤੇ ਨਾ ਹੀ ਕੋਈ ਅਵਤਾਰ ਮਾੜਾ ਹੁੰਦਾ ਹੈ, ਨਾ ਹੀ ਕੋਈ ਰਹਿਬਰ ਮਾੜਾ ਹੁੰਦਾ ਹੈ। ਮਾੜਾ ਬਣ ਜਾਂਦਾ ਹੈ ਉਸ ਦੇ ਦੁਆਰਾ ਕੀਤਾ ਹੋਇਆ ਅਨੁਭਵ, ਜਦੋਂ ਉਸ ਫੋਕਾ ਕਰਮ ਕਾਂਡ ਬਣ ਜਾਂਦਾ ਹੈ ਜਿਹਦੇ ਚ ਅਨੁਭਵ ਕੁਛ ਨਹੀਂ ਰਹਿੰਦਾ, ਰਹਿ ਕੀ ਜਾਂਦਾ ਹੈ ਸਿਵਾਏ ਕਰਮ ਕਾਂਡ ਤੋਂ। ਤੇ ਜੋ ਅਵਤਾਰ ਗੱਲ ਕਰਦੇ ਹਨ ਉਹ ਰਮਜ ਦੇ ਵਿੱਚ ਕਰਦੇ ਹਨ, ਸਾਡੇ ਸਮਝਣ ਦੇ ਵਿੱਚ ਬੜਾ ਫਰਕ ਰਹਿ ਜਾਂਦਾ। ਸ਼ਾਮ ਨੂੰ ਸੰਧਿਆ ਸਮੇਂ ਕਥਾ ਚੱਲਦੀ ਹੈ ਨਾਨਕ ਪ੍ਰਕਾਸ਼ ਦੀ, ਤੁਸੀਂ ਆ ਕੇ ਸਰਵਣ ਕਰਿਆ ਕਰੋ। ਉਹਦੇ ਚ ਗੁਰਦੇਵ ਪਾਤਸ਼ਾਹ ਦੱਸਦੇ ਹਨ, ਗੁਰੂ ਨਾਨਕ ਸਾਹਿਬ ਪਾਤਸ਼ਾਹ ਮਰਦਾਨਾ ਤੇ ਗੱਲ ਕਰਦਾ ਹੈ ਆਪਣੇ ਘਰ ਜਾਣ ਦੀ। ਗੁਰਦੇਵ ਰਮਜ ਚ ਕਹਿੰਦੇ ਨੇ ਤੂੰ ਹੁਣ ਇਸ ਘਰ ਦੀ ਗੱਲ ਛੱਡ, ਅੱਗੇ ਜਾਣਾ। ਮਰਦਾਨਾ ਕਹਿੰਦਾ ਮੈਨੂੰ ਇਜਾਜ਼ਤ ਦਿਓ, ਮੈਂ ਘਰ ਜਾਣਾ, ਪਤਨੀ ਨੂੰ ਮਿਲਣਾ। ਗੁਰੂ ਨਾਨਕ ਰਮਜ ਚ ਕਹਿੰਦੇ ਨੇ ਤੂੰ ਕੱਲਾ, ਤੇ ਕਹਿੰਦਾ ਗੁਰੂ ਨਾਨਕ ਜੀ ਤੁਹਾਨੂੰ ਨਾਲ ਲੈ ਕੇ ਜਾਣਾ, ਤੁਸੀਂ ਨਾਲ ਚੱਲੋ। ਗੁਰਦੇਵ ਕਹਿੰਦੇ ਨੇ ਨਾਲ ਨਹੀਂ ਜਾਵਾਂਗੇ, ਪਹਿਲੇ ਤੂੰ ਹੀ ਜਾਏਗਾ, ਅਸੀਂ ਫੇਰ ਆਵਾਂਗੇ। ਕਹਿੰਦਾ ਨਹੀਂ ਨਾਲ, ਕਹਿੰਦਾ ਪਹਿਲੇ ਤੈਨੂੰ ਹੀ ਜਾਣਾ ਪਏਗਾ। ਗੁਰਦੇਵ ਕਹਿੰਦੇ ਨੇ ਕਿ ਉੱਥੇ ਜਾ ਕੇ ਜੰਗਾ ਮੱਲ ਆਨੰਦ ਚ ਰਹਿ। ਮਰਦਾਨਾ ਗਹਿਰਾਈ ਚ ਸੀ, ਗੁਰੂਦੇਵ ਪਾਤਸ਼ਾਹ ਨਾਲ ਮਿਲਿਆ ਸੀ, ਸੁਰਤ ਚਰਨਾਂ ਚ ਸੀ, ਜੁੜਿਆ ਸੀ, ਸਮਝ ਗਿਆ ਗੱਲ ਨੂੰ ਕਿ ਗੁਰਦੇਵ ਅਗਲੇ ਘਰ ਦੀ ਗੱਲ ਕਰ ਰਹੇ ਹਨ। ਗੁਰੂ ਦੀ ਹਰ ਗੱਲ ਹੁੰਦੀ ਹੈ ਆਤਮਕ ਮੰਡਲ ਦੀ, ਅਸੀਂ ਉਹਨੂੰ ਆਪਣੇ ਸਰੀਰਕ ਮੰਡਲ ਤੇ ਲੈ ਲੈਂਦੇ ਹਾਂ, ਜਿਹਦੇ ਕਰਕੇ ਸਰੀਰ ਦੇ ਉੱਤੇ ਫੋਕਾ ਕਰਮ ਕਾਂਡ ਹੁੰਦਾ ਹੈ ਤੇ ਆਤਮਾ ਦਾ ਅਨੁਭਵ ਹੁੰਦਾ ਹੈ। ਆਤਮਾ ਕੀ ਹੈ? ਆਤਮਾ ਪ੍ਰਕਾਸ਼ ਹੈ, ਪ੍ਰਕਾਸ਼ ਨੂੰ ਤੇ ਅਨੁਭਵੀ ਕੀਤਾ ਜਾ ਸਕਦਾ ਹੈ, ਹੋਰ ਕੀ ਕੀਤਾ ਜਾ ਸਕਦਾ। ਆਤਮਾ ਕੋਈ ਸਾਡੇ ਵਰਗਾ ਪੁਤਲਾ ਨਹੀਂ ਹੈ, ਮਨੁੱਖੀ ਸਰੀਰ ਵਰਗਾ। ਇਹ ਜੋ ਅਸੀਂ ਦੇਖ ਰਹੇ ਹਾਂ ਇਹ ਪੂਰੇ ਦਾ ਪੂਰਾ ਝੂਠ ਹੈ, ਲੇਕਿਨ ਮਨ ਇਤਨੀ ਗਹਿਰਾਈ ਦੇ ਵਿੱਚ ਇਸ ਨੂੰ ਪਕੜ ਕੇ ਬੈਠਿਆ ਹੈ ਕਿ ਇਹ ਸਰੀਰ ਇਤਨਾ ਸੱਚਾ ਲੱਗ ਰਿਹਾ, ਅਸੀਂ ਰੱਬ ਨੂੰ ਵੀ ਇੱਕ ਸਰੀਰ ਸਮਝ ਲਿਆ। ਲੇਕਿਨ ਗੁਰੂ ਗੋਬਿੰਦ ਸਿੰਘ ਬਾਰ ਬਾਰ ਕਹਿੰਦੇ ਹਨ ਚੱਕਰ ਚਿੰਨ ਅਰਬਰਨ ਜਾਤ ਅਰਪਾਤ ਨਹਿਣ ਜੇ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਕੇ। ਨਾ ਪ੍ਰਮਾਤਮਾ ਕਿਸੇ ਚੱਕਰ ਚ ਹੈ, ਨਾ ਉਹਦਾ ਕੋਈ ਨਿਸ਼ਾਨ ਹੈ, ਨਾ ਉਹ ਕਿਸੇ ਰੰਗ ਚ ਹੈ, ਨਾ ਕਿਸੇ ਰੂਪ ਚ ਹੈ, ਨਾ ਉਹਦੇ ਹੱਥ ਹਨ, ਨਾ ਉਹਦੇ ਪੈਰ ਹਨ, ਨਾ ਉਹਦੀਆਂ ਅੱਖਾਂ ਨੇ, ਨਾ ਉਹਦੀ ਰਸਨ ਹੈ, ਉਹ ਕੀ ਹੈ? ਗੁਰਦੇਵ ਕਹਿੰਦੇ ਅਨੁਭਵ ਪ੍ਰਕਾਸ਼, ਉਹ ਪ੍ਰਕਾਸ਼ ਹੈ, ਉਹਨੂੰ ਅਨੁਭਵ ਕੀਤਾ ਜਾ ਸਕਦਾ। ਹੁਣ ਉੱਥੋਂ ਤੱਕ ਪਹੁੰਚੇ ਕਿਹੜਾ? ਕਿਉਂਕਿ ਸਾਡੇ ਮਨ ਨੇ ਸਰੀਰਾਂ ਨੂੰ ਪਕੜਿਆ ਹੈ, ਸਰੀਰ ਵਾਲਾ ਹੀ ਸਾਨੂੰ ਗੁਰੂ ਪਸੰਦ ਹੈ ਤੇ ਸਰੀਰ ਵਾਲਾ ਹੀ ਸਾਨੂੰ ਰੱਬ ਪਸੰਦ ਹੈ। ਸਰੀਰ ਦੇ ਤਲ ਤੇ ਅਸੀਂ ਰੱਬ ਨੂੰ ਦੇਖਦੇ ਹਾਂ ਤੇ ਸਰੀਰ ਦੇ ਤਲ ਦੇ ਉੱਤੇ ਅਸੀਂ ਗੁਰੂ ਨੂੰ ਦੇਖਦੇ ਹਾਂ। ਤੇ ਗੁਰਦੇਵ ਪਾਤਸ਼ਾਹ ਸਾ ਬਾਰ ਬਾਰ ਕਹਿੰਦੇ ਨੇ ਸਾ ਮੁੱਖ ਜਲੋ ਜੋ ਕਹੀਐ ਠਾਕੁਰ ਜੋਨੀ, ਉਹ ਤੇ ਮੁੱਖ ਹੀ ਸੜ ਜਾਵੇ ਜੋ ਕਵੇ ਕਿ ਪ੍ਰਮਾਤਮਾ ਜੋਨੀ ਦੇ ਵਿੱਚ ਹੈ ਤੇ ਪ੍ਰਮਾਤਮਾ ਬੰਦਾ ਹੈ, ਉਹ ਸਰੀਰ ਨਹੀਂ ਹੈ। ਰੂਪ ਰੰਗ ਨਾ ਰੇਖ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਸਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਨਾ ਪ੍ਰਮਾਤਮਾ ਦਾ ਕੋਈ ਰੂਪ ਹੈ, ਉਹ ਸਾਰੇ ਰੂਪਾਂ ਤੋਂ ਪਰੇ ਹੈ। ਉਹਦਾ ਰੂਪ ਕੀ ਹੈ, ਰੇਖ ਕੀ ਹੈ, ਉਹਦਾ ਰੰਗ ਕੀ ਹੈ? ਗੁਰਦੇਵ ਕਹਿੰਦੇ ਨੇ ਤ੍ਰਿਹ ਗੁਣ ਤੇ ਪ੍ਰਭ ਭਿੰਨ, ਇਹਨਾਂ ਚੀਜ਼ਾਂ ਤੋਂ ਤੇ ਉਹ ਅਲੱਗ ਹੈ, ਪਰੇ ਹੈ। ਪਰ ਕਹਿੰਦੇ ਨੇ ਹੈ ਕੀ ਹੈ? ਸਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਇਹ ਹੈ ਅਨੁਭਵ। ਕਬੀਰ ਇੱਥੇ ਦੱਸ ਰਹੇ ਹਨ, ਇੱਕ ਮੁੱਲਾ ਆ ਕੇ ਉਹਨੂੰ ਕਹਿੰਦਾ ਹੈ ਕਬੀਰ ਨੂੰ ਕਿ ਤੂੰ ਸਾਡੇ ਧਰਮ ਦੇ ਵਿੱਚ ਆ ਜਾ ਕਬੀਰ, ਸਾਡੇ ਧਰਮ ਦੇ ਵਿੱਚ ਦੇਖ ਕਿਤਨਾ ਕੁਛ ਹੈ, ਸਾਡੇ ਧਰਮ ਚ ਅਗਰ ਤੂੰ ਆ ਜਾਏਗਾ ਤੇ ਤੈਨੂੰ ਆਹ ਪ੍ਰਾਪਤੀ ਹੋਏਗੀ। ਕਬੀਰ ਗਹਿਰਾਈ ਵਾਲਾ ਪੁਰਖ ਸੀ, ਕਬੀਰ ਜੁੜਿਆ ਹੋਇਆ ਸੀ ਪ੍ਰਭੂ ਦੇ ਨਾਲ, ਸੁਰਤ ਸ਼ਬਦ ਦੇ ਵਿੱਚ ਖੁੱਬੀ ਹੋਈ ਸੀ। ਕਬੀਰ ਚੋਟ ਕਰਦਾ ਹੈ, ਕਬੀਰ ਅੰਦਰ ਤੋਂ ਬੋਲਦਾ ਹੈ, ਕਬੀਰ ਗਹਿਰਾਈ ਚੋਂ ਬੋਲਦਾ ਹੈ, ਤੇ ਜਿਹਦਾ ਕੋਈ ਅਨੁਭਵ ਨਹੀਂ, ਸੁਰਤ ਜੁੜੀ ਨਹੀਂ, ਉਹ ਤੇ ਬਹੁਤ ਮੋਟੀ ਅਕਲ ਵਾਲਾ ਹੁੰਦਾ ਹੈ ਤੇ ਉੱਪਰੋਂ ਉੱਪਰੋਂ ਬੋਲਦਾ ਹੈ। ਧਰਮ ਨੂੰ ਅਸੂਲ ਦੇ ਤਲ ਤੇ ਵੀ ਦੇਖਿਆ ਜਾ ਸਕਦਾ ਹੈ ਤੇ ਧਰਮ ਨੂੰ ਸੂਖਸ਼ਮ ਬਿਰਤੀ ਨਾਲ ਵੀ ਦੇਖਿਆ ਜਾ ਸਕਦਾ ਹੈ। ਕਿਸੇ ਦਾ ਰੱਬ ਵੀ ਬੜਾ ਮੋਟਾ ਹੋ ਸਕਦਾ ਹੈ, ਸਰੀਰ ਵਾਲਾ ਹੋ ਸਕਦਾ ਹੈ, ਤੇ ਕਿਸੇ ਦਾ ਰੱਬ ਵੀ ਬੜਾ ਬਾਰੀਕ ਬੀਨ ਤੇ ਪ੍ਰਕਾਸ਼ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਬਾਰ ਬਾਰ ਪ੍ਰਕਾਸ਼ ਦੀ ਗੱਲ ਕਰਦੇ ਹਨ, ਪਰ ਸਾਨੂੰ ਸਰੀਰ ਵਾਲਾ ਪ੍ਰਮਾਤਮਾ ਚੰਗਾ ਲੱਗਦਾ ਹੈ, ਕਾਰਨ ਆਕਾਰ ਵਾਲਾ। ਪਰ ਗੁਰੂ ਨਾਨਕ ਕਹਿੰਦੇ ਨੇ ਨਿਰੰਕਾਰ, ਨਿਰਕਾਰ ਨਿਰੰਕਾਰ ਦਾ ਅਰਥ ਜੋ ਆਕਾਰ ਤੋਂ ਪਰੇ ਹੈ, ਉਹਦਾ ਕੋਈ ਆਕਾਰ ਨਹੀਂ, ਉਹ ਕਿਸੇ ਆਕਾਰ ਦੇ ਵਿੱਚ ਬੱਧਿਆ ਨਹੀਂ, ਉਹ ਨਿਰੰਕਾਰ ਹੈ, ਅਕਾਲ ਪੁਰਖ ਹੈ, ਜੋ ਸਮੇਂ ਤੋਂ ਵੀ ਪਰੇ ਹੈ। ਸਮੇਂ ਚ ਸਾਰੀ ਚੀਜ਼ਾਂ ਨਾਸਵਾਨ, ਜੋ ਸਮੇਂ ਤੋਂ ਪਰੇ ਹੈ। ਪਰ ਸਾਨੂੰ ਆਕਾਰ ਵਾਲਾ ਹੀ ਗੁਰੂ ਚਾਹੀਦਾ ਹੈ ਤੇ ਆਕਾਰ ਵਾਲਾ ਹੀ ਸਾਨੂੰ ਪ੍ਰਮਾਤਮਾ ਚਾਹੀਦਾ। ਪਰ ਗੁਰੂ ਨਾਨਕ ਤਾਂ ਕਹਿੰਦੇ ਨੇ ਨਾ ਸਾਡਾ ਗੁਰੂ ਆਕਾਰ ਹੈ ਤੇ ਨਾ ਸਾਡਾ ਪ੍ਰਮਾਤਮਾ ਆਕਾਰ ਹੈ। ਉਹ ਪਰਿਪੂਰਨ ਪ੍ਰਮਾਤਮਾ, ਉਸਨੂੰ ਵੀ ਨਿਰੰਕਾਰ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ, ਤੇ ਆਪਣੇ ਗੁਰੂ ਨੂੰ ਪਰਮਾਤਮਾ ਦੇ ਰੂਪ ਦੇ ਵਿੱਚ ਸ਼ਬਦ ਕਹਿ ਦਿੱਤਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਆਪਣਾ ਜਿਹੜਾ ਸ਼ਿਸ਼ ਬਣਾਇਆ ਹੈ, ਜੋ ਸ਼ਗਿਰਦ ਬਣਾਇਆ ਹੈ, ਸਿੱਖ ਨੂੰ ਵੀ ਸਰੀਰ ਨਹੀਂ ਕਿਹਾ। ਨਾ ਤੇ ਸਿੱਖ ਦਾ ਗੁਰੂ ਸਰੀਰ ਹੈ ਤੇ ਨਾ ਹੀ ਸਿੱਖ ਸਰੀਰ ਹੈ। ਸਿੱਖ ਕੀ ਹੈ? ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਅੰਦਰ ਜਿਹੜੀ ਸੁਰਤ ਧਿਆਨ ਹੈ ਉਹ ਚੇਲਾ ਹੈ। ਤੇ ਜੇ ਧਿਆਨ ਕਦੀ ਗੁਰੂ ਦੇ ਸ਼ਬਦ ਚ ਲੱਗਿਆ ਹੀ ਨਹੀਂ ਤੇ ਸਮਝ ਲੈਣਾ ਕਦੀ ਗੁਰੂ ਨਾਲ ਨਾ ਮਿਲਾਪ ਹੋ ਸਕੇਗਾ ਤੇ ਨਾ ਕੋਈ ਰਸ ਆਏਗਾ, ਕਿਉਂਕਿ ਧਿਆਨ ਚੇਲਾ ਹੈ, ਸ਼ਬਦ ਸਾਡਾ ਗੁਰੂ ਹੈ। ਨਾ ਤੇ ਸਾਡਾ ਸਰੀਰ ਚੇਲਾ ਹੈ ਤੇ ਨਾ ਹੀ ਕੋਈ ਸਰੀਰ ਸਾਡਾ ਗੁਰੂ ਹੈ। ਸਰੀਰ ਦੇ ਉੱਤੇ ਧਰਮ ਦਾ ਇਤਨਾ ਹੀ ਸੰਬੰਧ ਹੈ ਕਿ ਇਹ ਜੋ ਸਰੀਰ ਤੇ ਧਰਮ ਹੈ ਸਾਡੇ ਮਨ ਦੇ ਉੱਤੇ ਪ੍ਰਗਟ ਹੋ ਜਾਵੇ ਤੇ ਸਾਡੀ ਸੁਰਤ ਦੇ ਉੱਤੇ ਪ੍ਰਗਟ ਹੋ ਜਾਵੇ ਤੇ ਮਨ ਗੁਰੂ ਨਾਲ ਜੁੜ ਜਾਵੇ। ਤੇ ਜੇ ਸਰੀਰ ਤੇ ਪ੍ਰਗਟ ਹੋਇਆ ਧਰਮ ਮਨ ਤੱਕ ਨਹੀਂ ਪਹੁੰਚਿਆ ਤੇ ਫਿਰ ਇਹ ਬਣ ਜਾਂਦਾ ਹੈ ਪਖੰਡ, ਮਨ ਅਧਰਮੀ ਤੇ ਬਾਹਰੋਂ ਧਰਮੀ। ਸਰੀਰ ਝੁਕ ਰਿਹਾ ਗੁਰੂ ਅੱਗੇ, ਮਨ ਦਾ ਕੋਈ ਮਸਲਾ ਹੀ ਨਹੀਂ। ਝੁਕਣ ਤੋਂ ਬਾਅਦ ਜ਼ਿੰਦਗੀ ਆਪਣੇ ਢੰਗ ਦੀ। ਗੁਰਦੇਵ ਚੀਸ ਤੇਰੇ ਅੱਗੇ ਝੁਕੇਗਾ, ਬਾਹਰ ਜਾ ਕੇ ਮੈਂ ਸੰਸਾਰ ਦੇ ਨਾਲ ਝੁਕਾਂਗਾ। ਤੇਰੇ ਨਾਲ ਤੇਰਾ ਕੋਈ ਮਤਲਬ ਨਹੀਂ ਮੇਰੀ ਆਮ ਜ਼ਿੰਦਗੀ ਦੇ ਵਿੱਚ। ਤੇਰਾ ਮਤਲਬ ਹੈ ਗੁਰਦੁਆਰੇ ਦੇ ਅੰਦਰ ਅੰਦਰ। ਤੇਰੇ ਅੱਗੇ ਮੈਂ ਦੇਵਤਾ ਹਾਂ, ਲੇਕਿਨ ਬਾਹਰ ਨਿਕਲਦੇ ਮੈਂ ਭੂਤ ਬਣਾਂਗਾ, ਮੈਂ ਠੱਗ ਬਣਾਂਗਾ, ਮੈਂ ਚੋਰ ਬਣਾਂਗਾ, ਸਭ ਕੁਛ ਕਰਾਂਗਾ, ਉੱਥੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਇਹ ਕਦੋਂ ਪ੍ਰਗਟ ਹੁੰਦਾ ਹੈ? ਅਗਿਆਨਤਾ ਦੇ ਵਸ ਹੋ ਕੇ, ਜਦੋਂ ਕਰਮ ਕਾਂਡ ਤੇ ਰਹਿ ਜਾਂਦਾ ਹੈ, ਅਨੁਭਵ ਕੁਛ ਵੀ ਨਹੀਂ ਹੁੰਦਾ। ਤੇ ਕਬੀਰ ਇਸ ਸ਼ਬਦ ਦੇ ਵਿੱਚ ਉਹ ਆ ਕੇ ਮੁੱਲਾ ਕਬੀਰ ਜੀ ਨੂੰ ਕਹਿੰਦਾ ਹੈ, ਕਹਿੰਦਾ ਕਬੀਰ ਤੂੰ ਸਾਡੇ ਧਰਮ ਦੇ ਵਿੱਚ ਆ ਜਾ, ਸਾਡੇ ਧਰਮ ਚ ਇਹ ਵੀ ਹੈ, ਇਹ ਵੀ ਹੈ। ਕਬੀਰ ਕਹਿੰਦੇ ਹਨ ਤੁਹਾਡੇ ਧਰਮ ਚ ਇਤਨਾ ਕੁਛ ਹੈ, ਅੱਗੇ ਆਪਣੇ ਵਿਚਾਰ ਰੱਖਦੇ ਹਨ, ਬਾਅਦ ਚ ਜਾ ਕੇ ਪਹਿਲੇ ਜਿਹੜੇ ਉਹਦੇ ਪਖੰਡ ਦਾ ਖੰਡਨ ਕਰਦੇ ਹਨ, ਜਾਂ ਜੋ ਵੀ ਜੋ ਅਨੁਭਵ ਹੈ। ਪੁਰਾਣੇ ਸ਼ਰੀਫ ਹਜ਼ਰਤ ਮੁਹੰਮਦ ਤੋਂ 200 ਸਾਲ ਬਾਅਦ ਲਿਖੀ ਗਈ ਹੈ, ਬਾਈਬਲ ਹਜ਼ਰਤ ਈਸਾ ਤੋਂ 500 ਸਾਲ ਬਾਅਦ ਲਿਖੀ ਗਈ ਹੈ, ਗੀਤਾ ਭਾਗਵਤ ਗੀਤਾ ਸ਼੍ਰੀ ਕ੍ਰਿਸ਼ਨ ਜੀ ਤੋਂ 100 ਸਾਲ ਬਾਅਦ ਲਿਖੀ ਸੀ ਵੇਦ ਵਿਆਸ ਨੇ, ਰਾਮਾਇਣ ਤੁਲਸੀ ਨੇ ਬਾਅਦ ਦੇ ਵਿੱਚ ਲਿਖੀ ਹੈ, ਵੇਦ ਬਾਅਦ ਦੇ ਵਿੱਚ ਲਿਖੇ ਗਏ ਹਨ। ਦੁਨੀਆਂ ਦੇ ਜਿੰਨੇ ਧਰਮ ਗ੍ਰੰਥ ਨੇ ਉਹ ਬਾਅਦ ਚ ਲਿਖੇ ਗਏ ਨੇ, ਅਵਤਾਰਾਂ ਦੇ ਚਲੇ ਜਾਣ ਤੋਂ ਬਾਅਦ। ਦੁਨੀਆਂ ਦੇ ਵਿੱਚ ਇੱਕੋ ਹੀ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਅਕਾਲ ਪੁਰਖ ਦੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੀ ਰਹਿਨੁਮਾਈ ਦੇ ਹੇਠ ਆਪ ਬੈਠ ਕੇ ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਰਾਮਸਰ ਸਰੋਵਰ ਦੇ ਕੰਢੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਾਇਆ। ਇਹ ਮਾਣ ਸਿੱਖਾਂ ਨੂੰ ਹੀ ਪ੍ਰਾਪਤ ਹੈ ਕਿ ਸਾਡਾ ਜੋ ਧਰਮ ਗ੍ਰੰਥ, ਸਾਡੇ ਗੁਰੂ ਹਨ, ਉਹਨਾਂ ਦੀ ਬਾਣੀ ਆਪ ਗੁਰਦੇਵ ਪਾਤਸ਼ਾਹ ਜੀ ਨੇ ਬੈਠ ਕੇ ਤੇ ਲਿਖਾਈ ਹੈ। ਇਹ ਬਾਅਦ ਚ ਨਹੀਂ ਲਿਖੀ ਗਈ, ਕੋਈ ਮਿਲਣ ਦੀ ਗੱਲ ਨਹੀਂ, ਰਤੀ ਜਿੰਨਾ ਵੀ ਕੋਈ ਸੋਚਿਆ ਨਹੀਂ ਜਾ ਸਕਦਾ ਮਿਲਾਵਟ, ਪਰ ਜੋ 200 ਸਾਲ ਬਾਅਦ ਲਿਖੇ ਹਨ ਉਹਨਾਂ ਚ ਕੁਛ ਮਿਲਾਇਆ ਜਾ ਸਕਦਾ ਹੈ। ਕਹਿੰਦੇ ਨੇ, ਮੈਂ ਪੜ੍ਹ ਰਿਹਾ ਸਾਂ ਕਿ ਹਜ਼ਰਤ ਮੁਹੰਮਦ ਨੇ ਜੋ ਕੁਰਾਨ ਦੀਆਂ ਆਇਤਾਂ ਪੱਤਿਆਂ ਦੇ ਉੱਪਰ ਲਿਖੀਆਂ ਸਨ, ਕਹਿੰਦੇ ਨੇ ਉਹ ਪੱਤਿਆਂ ਨੂੰ ਬੱਕਰੀ ਖਾ ਗਈ, ਫਿਰ ਉਹਨਾਂ ਨੇ ਕੰਠ ਚਿਰ ਕਰਕੇ ਅੱਗੇ ਸੁਣਾਈਆਂ, ਉਹਨਾਂ ਦੀ ਉਮਤ ਨੇ ਕੰਠ ਕੀਤੀਆਂ। ਕੰਠ ਕਰਨ ਤੋਂ ਬਾਅਦ 200 ਸਾਲ ਬਾਅਦ ਕੁਰਾਨ ਲਿਖੀ ਗਈ। ਬੋਧ ਧਰਮ ਦਾ ਧਾਰਮਿਕ ਗ੍ਰੰਥ ਹੈ ਧੰਮਪਦ, ਬੋਧੀਆਂ ਦਾ ਜਿਹੜਾ ਧਾਰਮਿਕ ਗ੍ਰੰਥ ਹੈ ਉਹਦਾ ਨਾਮ ਹੈ ਧੰਮਪਦ। ਉਹ ਜਿਹੜਾ ਧੰਮਪਦ ਗ੍ਰੰਥ ਹੈ, ਮਹਾਤਮਾ ਬੁੱਧ ਦੇ ਚਲੇ ਜਾਣ ਤੋਂ ਬਾਅਦ 600 ਸਾਲ ਬਾਅਦ ਸ਼੍ਰੀ ਲੰਕਾ ਦੇ ਵਿੱਚ ਉਹਦੇ ਅਨੁਯਾਈਆਂ ਨੇ ਲਿਖਿਆ। ਉਹ ਚਲਾ ਗਿਆ ਸੀ, ਉਹਦੇ ਗਿਆਨ ਨੂੰ, ਉਹਦੀ ਗੱਲਾਂ ਨੂੰ 600 ਸਾਲ ਬਾਅਦ ਗ੍ਰੰਥ ਦੇ ਵਿੱਚ ਗਠਿਤ ਕੀਤਾ। ਹੁਣ 600 ਸਾਲ ਤੱਕ ਕਈ ਹੋਈ ਗੱਲ ਪਤਾ ਨਹੀਂ ਕਿਤਨੇ ਰੂਪ ਲੈ ਲੈਂਦੀ ਹੈ, ਕਿਤਨੇ ਰੰਗ ਲੈ ਲੈਂਦੀ ਹੈ, ਕੀ ਕੁਛ ਉਹਦੇ ਚ ਬਦਲ ਸਕਦਾ ਹੈ, ਇਹ ਅਸੀਂ ਆਪ ਅੰਦਾਜ਼ਾ ਲਗਾ ਸਕਨੇ ਆ। ਤੇ ਸਮਾਂ ਪਾ ਕੇ ਜੋ ਰਲਗੜਤ ਹੁੰਦੀ ਹੈ, ਕਬੀਰ ਸਾਹਿਬ ਜਾਂ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਪਖੰਡਾਂ ਦਾ ਤੇ ਖੰਡਨ ਕਰਦੇ ਜਾਂਦੇ ਹਨ, ਪਰ ਜੋ ਅਨੁਭਵ ਹੈ, ਰਸ ਹੈ, ਉਹਦਾ ਖੰਡਨ ਨਹੀਂ। ਬੜੇ ਪਿਆਰ ਦੇ ਨਾਲ ਅਖਰੀ ਅਰਥ ਸਰਵਣ ਕਰੀਏ ਕਿ ਕਬੀਰ ਕੀ ਕਹਿ ਰਹੇ ਹਨ, ਉਹ ਮੁੱਲਾ ਆ ਕੇ ਕਬੀਰ ਨੂੰ ਕੀ ਕਹਿੰਦਾ ਹੈ, ਤੇ ਕਬੀਰ ਫਿਰ ਉਸ ਨੂੰ ਕੀ ਜਵਾਬ ਦਿੰਦੇ ਹਨ, ਤੇ ਕਿਸ ਤਰ੍ਹਾਂ ਦੀ ਗੱਲਬਾਤ ਚੱਲਦੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿ ਸਹਿਬ ਸਲਾਰ ਹੈ ਜਾ ਕੇ।
ਉਹ ਕਾਜੀ ਆ ਕੇ ਕਹਿੰਦਾ ਹੈ, ਕਬੀਰ ਕਿ 7000 ਤੂੰ ਸਾਡੇ ਧਰਮ ਦੇ ਵਿੱਚ ਆ ਜਾ। ਕਬੀਰ ਕਹਿੰਦਾ ਮੈਂ ਤੁਹਾਡੇ ਧਰਮ ਦੇ ਵਿੱਚ ਕਿਉਂ ਆਵਾਂ? ਉਹ ਕਹਿੰਦਾ ਸਾਡਾ ਧਰਮ ਬਹੁਤ ਵੱਡਾ ਹੈ। ਕਹਿੰਦਾ ਸਾਡਾ ਧਰਮ ਸਭ ਤੋਂ ਵੱਡਾ ਹੈ। ਕਹਿੰਦਾ ਕਿਉਂ ਵੱਡਾ ਹੈ? ਕਹਿੰਦਾ ਸਾਡੇ ਧਰਮ ਦੇ ਵਿੱਚ 7000 ਫਰਿਸ਼ਤੇ ਹਨ। ਇਸਲਾਮ ਧਰਮ ਦੇ ਅੰਦਰ ਉਹਨਾਂ ਦੇ ਧਰਮ ਗ੍ਰੰਥ ਦੇ ਵਿੱਚ 7000 ਫਰਿਸ਼ਤੇ ਮੰਨੇ ਗਏ ਹਨ। ਭਾਵ ਜਿਵੇਂ ਹਿੰਦੂ ਧਰਮ ਦੇ ਵਿੱਚ 33 ਕਰੋੜ ਦੇਵਤੇ ਮੰਨੇ ਗਏ ਹਨ, ਐਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰਮੁਖ ਹੈ, ਮਹਾਂਪੁਰਸ਼ ਹੈ। ਹਿੰਦੂ ਕਹਿ ਦਿੰਦੇ ਹਨ ਕਿ ਦੇਵਤਾ ਹੈ, ਇਹਦਾ ਦੀਵਾ ਜਗ ਗਿਆ ਹੈ ਅੰਦਰ ਦਾ। ਅਸੀਂ ਕਹਿੰਦੇ ਹਾਂ ਮਹਾਂਪੁਰਸ਼ ਹੈ, ਪੁਰਖ ਤੋਂ ਉੱਪਰ ਉੱਠ ਗਿਆ ਹੈ, ਮਹਾਂਪੁਰਖ ਬਣ ਗਿਆ ਹੈ। ਤੇ ਇਸਲਾਮ ਵਾਲੇ ਕਹਿ ਦਿੰਦੇ ਹਨ ਕਿ ਫਰਿਸ਼ਤਾ ਹੈ, ਇਹ ਹੁਣ ਜ਼ਮੀਨ ਦਾ ਆਦਮੀ ਨਹੀਂ ਰਿਹਾ। ਅਸੀਂ ਕਹਿ ਦਿੰਦੇ ਹਾਂ ਸਾਧ ਹੈ, ਹਿੰਦੂ ਕਹਿ ਦਿੰਦੇ ਹਨ ਦੇਵਤਾ ਹੈ, ਤੇ ਇਸਲਾਮ ਵਾਲੇ ਕਹਿ ਦਿੰਦੇ ਹਨ ਕਿ ਇਹ ਫਰਿਸ਼ਤਾ ਹੈ। ਇਹ ਤਿੰਨੇ ਹੀ ਅਵਸਥਾਵਾਂ ਇੱਕੋ ਹਨ, ਨਾਮ ਅਲੱਗ ਅਲੱਗ ਹਨ। ਦੇਵਤੇ ਨੂੰ ਵੀ ਅਸਮਾਨ ਤੇ ਕਿਹਾ ਗਿਆ ਹੈ, ਜੋ ਮਹਾਂਪੁਰਸ਼ ਹਨ ਉਹ ਵੀ ਉੱਪਰ ਦੀ ਦੁਨੀਆਂ ਚ ਜੀਵਨ ਬਤੀਤ ਕਰਦੇ ਹਨ, ਤੇ ਜੋ ਫਰਿਸ਼ਤਾ ਹੈ ਉਹ ਵੀ ਬਹੁਤ ਉੱਪਰ ਦੀ ਦੁਨੀਆਂ ਦੇ ਵਿੱਚ ਹੈ। ਤੇ ਇਸ ਕਰਕੇ ਕਹਿ ਦਿੱਤਾ ਗਿਆ ਕਿ ਇਹ ਇਸ਼ਾਰਾ ਦਿੱਤਾ ਸੀ ਧਾਰਮਿਕ ਰਹਿਬਰਾਂ ਨੇ ਕਿ ਇਹ ਇਹਨਾਂ ਦੇ ਜੋ ਜੀਵਨ ਹਨ, ਇਹਨਾਂ ਦਾ ਰਹਿਣ ਸਹਿਣ ਉੱਪਰ ਕਿਸੇ ਉੱਪਰੇ ਮੰਡਲ ਚ ਹੈ। ਲੇਕਿਨ ਉਹ ਗੱਲ ਸਮਝ ਨਹੀਂ ਆਈ, ਕੁਛ ਹੋਰ ਸਮਝ ਲਈ ਗਈ ਕਿ ਆਕਾਸ਼ ਦੇ ਵਿੱਚ ਕੋਈ ਹੋਰ ਕੁਛ ਹੈ ਤੇ ਉੱਥੇ ਬੈਠੇ ਹਨ, ਪਰ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਗ੍ਰੰਥ ਦੇ ਵਿੱਚ ਲਿਖਦੇ ਹਨ ਤੇ ਬਿਆਨ ਕਰਦੇ ਹਨ ਕਿ ਜਿਹਦੀ ਸੁਰਤ ਪ੍ਰਭੂ ਨਾਲ ਜੁੜ ਗਈ ਹੈ ਉਹ ਦੇਵਤਾ, ਜਿਹਦੀ ਸੁਰਤ ਪ੍ਰਭੂ ਤੋਂ ਟੁੱਟ ਗਈ ਹੈ ਉਹ ਰਾਕਸ਼ਸ। ਦਸਮ ਗ੍ਰੰਥ ਇਸ ਤਰ੍ਹਾਂ ਲਿਖਦੇ ਹਨ ਕਿ ਜਿਹਦੀ ਸੁਰਤ ਪ੍ਰਭੂ ਨਾਲ ਜੁੜੀ ਹੈ, ਦੇਵਤਾ ਕੌਣ ਹੈ ਜੋ ਪ੍ਰਭੂ ਦੇ ਨਾਲ ਜੁੜ ਗਿਆ ਹੈ, ਜਿਹਦੇ ਵਿੱਚ ਗੁਣਾਂ ਦਾ ਪ੍ਰਕਾਸ਼ ਹੋ ਗਿਆ ਹੈ। ਗੁਣ ਪ੍ਰਕਾਸ਼ ਤੋਂ ਦੇਵ ਕਹਾਵੈ, ਗੁਣਾਂ ਦਾ ਪ੍ਰਕਾਸ਼ ਅੰਦਰ ਹੋ ਗਿਆ ਹੈ ਉਹ ਦੇਵਤਾ, ਤੇ ਔਗੁਣਾਂ ਦਾ ਪ੍ਰਕਾਸ਼ ਅੰਦਰ ਹੋ ਗਿਆ ਗੁਰਦੇਵ ਕਹਿੰਦੇ ਨੇ ਰਾਕਸ਼ਸ। ਹੋਰ ਕੀ ਹੈ, ਰਾਕਸ਼ਸ ਹੀ ਹੈ। ਅਸੀਂ ਕਹਿ ਦਿੰਦੇ ਹਾਂ ਇਹ ਬੰਦਾ ਰਾਕਸ਼ਸ ਹੈ, ਕਿਉਂ? ਇਤਨੇ ਔਗੁਣ, ਹਿਟਲਰ ਨੂੰ ਲੋਕ ਗਾਲਾਂ ਕੱਢਦੇ ਨੇ, 2 ਕਰੋੜ ਬੰਦੇ ਮਾਰ ਦਿੱਤੇ, 2 ਕਰੋੜ ਲੋਕਾਂ ਨੂੰ ਮਾਰ ਦਿੱਤਾ, ਇਸ ਤੋਂ ਵੱਡਾ ਰਾਕਸ਼ਸ ਪੁਣਾ ਹੋਰ ਕੀ ਹੋਏਗਾ? ਜਿਹਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਹਨ, ਸੁਭਾਵਕ ਮੂੰਹ ਨਿਕਲ ਜਾਂਦਾ, ਇਹ ਮਨੁੱਖ ਨਹੀਂ ਹੈ, ਇਹ ਤੇ ਦੇਵਤੇ ਵਰਗਾ ਹੈ, ਇਹ ਤੇ ਸਾਧੂ ਹੈ, ਕਿਉਂ ਕਹਿ ਦਿੰਦੇ ਹਾਂ ਅਸੀਂ? ਕਿਉਂ? ਕਿਉਂਕਿ ਅੰਦਰ ਦਾ ਦੀਵਾ ਜਗ ਜਾਂਦਾ ਹੈ ਤੇ ਅੰਦਰ ਗੁਣ ਬਣ ਜਾਂਦੇ ਹਨ। ਹੁਣ ਉਹ ਫਰਿਸ਼ਤੇ ਦਾ ਜੋ ਅਨੁਭਵ ਸੀ, ਜ਼ਿੰਦਗੀ ਤੇ ਰਹਿੰਦੇ ਰਹਿੰਦੇ ਬਾਬਾ ਫਰੀਦ ਜੀ ਫਰਿਸ਼ਤੇ ਸਨ, ਕਿਉਂ? ਸਰੀਰ ਤੇ ਧਰਤੀ ਤੇ ਸੀ, ਸੁਰਤ ਧਰਤੀ ਤੇ ਨਹੀਂ ਸੀ। ਧਰਤੀ ਪਕੜ ਕਰਦੀ ਹੈ ਸੁਰਤ ਨੂੰ, ਤੇ ਸੁਰਤ ਬਹੁਤ ਉੱਪਰ ਸੀ। ਕਿੱਥੇ ਸੀ? ਸੁਰਤ ਤੇ ਦਸਮ ਦੁਆਰ ਤੇ ਸੀ, ਬਹੁਤ ਉੱਪਰਲੇ ਮੰਡਲਾਂ ਚ ਸੀ। ਤੇ ਇਸ ਕਰਕੇ ਕਹਿ ਦਿੱਤਾ ਗਿਆ ਇਹ ਬੰਦਾ ਇਸ ਦੁਨੀਆਂ ਦਾ ਨਹੀਂ ਹੈ, ਇਹ ਤੇ ਹੋਰ ਦੁਨੀਆਂ ਦਾ ਹੈ। ਇਹਦੇ ਪੈਰ ਧਰਤੀ ਚ ਹਨ, ਪਰ ਇਹਦਾ ਦਿਲ ਤੇ ਦਿਮਾਗ ਤੇ ਕਿਸੇ ਹੋਰ ਮੰਡਲਾਂ ਦੇ ਵਿੱਚ ਫਿਰ ਰਿਹਾ ਹੈ। ਇਤਨੀ ਉੱਚੀ ਸੁਰਤ, ਇਹ ਤੇ ਦੇਵ ਪੁਰਖ ਹੈ। ਉਹ ਕਾਜੀ ਕਹਿੰਦਾ ਹੈ ਕਬੀਰ ਸਾਡੇ ਧਰਮ ਦੇ ਵਿੱਚ ਆ ਜਾ, ਸਾਡੇ ਧਰਮ ਦੇ ਵਿੱਚ 7000 ਫਰਿਸ਼ਤੇ ਹਨ।
2,25,000 ਪੈਗੰਬਰ
ਇਸਲਾਮ ਧਰਮ 2,25,000 ਪੈਗੰਬਰ ਮੰਨਦਾ ਹੈ। ਇਹ ਤਿੰਨ ਧਰਮਾਂ ਦੀ ਲੜੀ ਦੇ ਵਿੱਚ ਆਪਣੇ ਨੂੰ ਜੋੜਦੇ ਹਨ, ਯਹੂਦੀ, ਈਸਾਈ ਅਤੇ ਇਸਲਾਮ, ਅਤੇ ਵਿੱਚ ਪਾਰਸੀ। ਇਹ ਚਾਰ ਧਰਮ ਇੱਧਰ ਦੇ ਹਨ ਤੇ ਇਹ ਤਿੰਨੇ ਧਰਮ ਆਪਸ ਚ ਰਲਦੇ ਹਨ ਕਿ ਯਹੂਦੀ ਵੀ ਬਾਬਾ ਆਦਮ ਤੋਂ ਦੁਨੀਆਂ ਨੂੰ ਮੰਨਦੇ ਹਨ। ਹਜ਼ਰਤ ਈਸਾ ਬਾਈਬਲ ਦੇ ਵਿੱਚ ਲਿਖਿਆ ਹੈ ਦੁਨੀਆਂ ਬਾਬਾ ਆਦਮ ਅਤੇ ਹਵਾ ਤੋਂ ਬਣੀ, ਤੇ ਇੱਥੇ ਇਸਲਾਮ ਦੇ ਵਿੱਚ ਵੀ ਬਾਬਾ ਆਦਮ ਨੂੰ ਦੁਨੀਆਂ ਦਾ ਪਹਿਲਾ ਮਨੁੱਖ ਮੰਨਿਆ ਗਿਆ ਹੈ। ਤੇ ਇਸ ਤਰ੍ਹਾਂ ਇਹਨਾਂ ਦੇ ਵਿਚਾਰ ਰਲਦੀ ਹੈ ਤੇ 2,25,000 ਕਹਿੰਦੇ ਨੇ ਇਹਨਾਂ ਦੇ ਪੈਗੰਬਰ ਹਨ। ਉਹ ਕਹਿੰਦਾ ਸਾਡੇ 2,25,000 ਪੈਗੰਬਰ ਹਨ, ਜਿਵੇਂ ਹਜ਼ਰਤ ਮੁਹੰਮਦ ਦੇ ਨਾਲ ਉਹਦੇ 5 ਮਿੱਤਰ ਸਨ, 5 ਯਾਰ ਉਹਨਾਂ ਨੂੰ ਕਿਹਾ ਜਾਂਦਾ ਹੈ, ਹਜ਼ਰਤ ਅਲੀ, ਹਜ਼ਰਤ ਹਸਨ, ਇਸ ਤਰ੍ਹਾਂ ਕਰਕੇ ਉਸਦੇ 5 ਯਾਰ ਸਨ, ਇਹਨਾਂ ਨੂੰ ਵੀ ਹਜ਼ਰਤ ਤੇ ਪੈਗੰਬਰ ਕਿਹਾ ਜਾਂਦਾ ਹੈ। ਮੁਹੰਮਦ ਸਾਹਿਬ ਦੇ ਜੋ ਪ੍ਰਾਹੁਣੇ ਸਨ, ਉਹਨਾਂ ਦੀ ਲੜਕੀ ਦੇ ਜੋ ਪਤੀ ਸਨ, ਉਹਨਾਂ ਨੂੰ ਵੀ ਪੈਗੰਬਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਰਕੇ ਇਹਨਾਂ ਦੇ 2,25,000 ਪੈਗੰਬਰ ਮੰਨੇ ਜਾਂਦੇ ਹਨ। ਤੇ ਉਹ ਬਾਰ ਬਾਰ ਕਹਿੰਦਾ ਹੈ, ਕਾਜੀ ਕਹਿੰਦਾ ਕਬੀਰ ਸਾਡੇ ਧਰਮ ਦੇ ਵਿੱਚ ਆ ਜਾ, ਸਾਡੇ ਧਰਮ ਚ ਪੈਗੰਬਰ ਬਹੁਤ ਜ਼ਿਆਦਾ ਹਨ, ਸਵਾ ਲੱਖ ਪੈਗੰਬਰ ਹਨ,
ਸਿੱਖ ਜੋ ਕਹੀਆ ਹੈ ਕੋਟ ਅਠਾਸੀ,
ਕਹਿੰਦਾ ਅਠਾਸੀ ਕਰੋੜ ਸਾਡੇ ਵਿਚ ਸ਼ੇਖ ਕਹਿੰਦਾ ਵਿਦਵਾਨ ਪੁਰਖ ਹਨ, ਸ਼ੇਖ ਹਨ ਜੋ ਪ੍ਰਭੂ ਤੱਕ ਪਹੁੰਚੀਆਂ ਰੂਹਾਂ, ਕਹਿੰਦਾ 88 ਕਰੋੜ ਸਾਡੇ ਵਿਚ ਉਹ ਹਨ ਜੋ ਬਹੁਤ ਸਿਆਣੇ ਤੇ ਸੂਝਵਾਨ ਹਨ। ਕਬੀਰ ਦੇਖ ਸਾਡਾ ਧਰਮ ਕਿਤਨਾ ਵੱਡਾ ਹੈ, ਕਿਤਨੀ ਭੀੜ ਹੈ। ਸੰਸਾਰੀ ਮਨੁੱਖ ਭੀੜ ਦੇ ਵੱਲ ਦੌੜਦਾ ਹੈ, ਭਗਤ ਭੀੜ ਤੋਂ ਇੱਕ ਪਾਸੇ ਹੁੰਦਾ ਹੈ। ਜਿੱਥੇ ਭੀੜ ਹੁੰਦੀ ਹੈ ਮਨੁੱਖ ਉਹਦੇ ਪਿੱਛੇ ਲੱਗ ਜਾਂਦਾ ਹੈ ਬਿਨਾਂ ਸੋਚ ਤੋਂ, ਬਿਨਾਂ ਵਿਚਾਰ ਤੋਂ। ਕਿਉਂ? ਕਿਉਂਕਿ ਗੁਰਦੇਵ ਸਾਰ ਗੁਤਾਵਲੀ ਗ੍ਰੰਥ ਦਾ ਕਰਤਾ ਲਿਖਦਾ ਹੈ, ਜਗ ਕੀ ਦੇਖੋ ਜਗਤ ਕੀ ਭੇਟਾ ਭੇਟਾ ਚਾਲ, ਚਲਤੇ ਕੇ ਪਾਛੈ ਚਲੈ। ਇੱਕ ਭੇਡ ਜਿੱਧਰ ਗਈ ਸਾਰੀਆਂ ਭੇਡਾਂ ਪਿੱਛੇ। ਤੇ ਸਾਰ ਗੁਤਾਵਲੀ ਗ੍ਰੰਥ ਦਾ ਕਰਤਾ ਕਹਿੰਦਾ ਮੈਂ ਸੰਸਾਰ ਚ ਦੇਖਿਆ ਜਿੱਧਰ ਇੱਕ ਸੰਸਾਰੀ ਚੱਲ ਪੈਂਦਾ ਹੈ, ਬਿਨਾਂ ਸੋਚੇ ਵਿਚਾਰੇ ਜਗਤ ਪਿੱਛੇ ਚੱਲਦਾ ਜਾਂਦਾ ਹੈ। ਸ਼ਰਧਾ ਚਲਾਈ ਜਾਂਦੀ ਹੈ, ਗਿਆਨ ਦੀ ਅੱਖ ਹੁੰਦੀ ਨਹੀਂ, ਅੱਖਾਂ ਬੰਦ ਕਰਕੇ ਚੱਲੀ ਜਾ ਰਹੇ ਨੇ। ਇਸਤਰੀ ਦੇ ਵਿੱਚ ਸ਼ਰਧਾ ਪ੍ਰਬਲ ਹੈ, ਮਨੁੱਖ ਦੇ ਵਿੱਚ ਗਿਆਨ ਪ੍ਰਬਲ ਹੈ। ਇਸਤਰੀ ਕਦੀ ਤਰਕ ਨਹੀਂ ਕਰੇਗੀ, ਮਨੁੱਖ ਸਦਾ ਤਰਕ ਕਰੇਗਾ। ਮਨੁੱਖ ਪੁਰਸ਼ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਵਿਆਪਕ ਤੌਰ ਤੇ ਸ਼ਰਧਾ ਨਹੀਂ ਹੁੰਦੀ, ਇਸਤਰੀ ਦੇ ਵਿੱਚ ਬੜੀ ਸ਼ਰਧਾ। ਤੇ ਦੁਨੀਆਂ ਦੇ ਵਿੱਚ ਜਿਤਨੇ ਵੀ ਮੈਂ ਕਹਿਣ ਲਵਾਂ ਕਿ ਜੋ ਪ੍ਰਭੂ ਤੱਕ ਨਹੀਂ ਪਹੁੰਚੇ, ਅਗਰ ਉਹਨਾਂ ਨੂੰ ਪ੍ਰਭੂ ਬਣਾ ਦਿੱਤਾ ਗਿਆ ਹੈ ਤੇ ਇਸਤਰੀਆਂ ਕਰਕੇ। ਕਿਉਂ? ਕਿਉਂਕਿ ਵਰਤਣਾ ਹੀ ਨਹੀਂ ਬਹੁਤ ਜ਼ਿਆਦਾ ਦਿਮਾਗ ਨੂੰ। ਕਿਉਂ? ਹਿਰਦੇ ਨੂੰ ਅੱਗੇ ਰੱਖਣਾ। ਕਹਿ ਦਿੱਤਾ ਹੈ 10 ਬੀਬੀਆਂ ਨੇ ਪੂਰਨ ਸੰਤ, ਨਾ ਕੋਈ ਵਿਚਾਰ ਕਰਨੀ ਹੈ, ਨਾ ਕੁਛ ਜੀਵਨ ਦੇਖਣਾ, ਨਾ ਕੋਈ ਗੁਰੂ ਗ੍ਰੰਥ ਹੈ ਮਹਾਰਾਜ ਜੀ ਦੀ ਕਸੋਟੀ ਤੇ ਪਰਖਣਾ। ਮੰਨ ਲਓ, ਗੁਰਦੇਵ ਕਹਿੰਦੇ ਨੇ ਮੰਨੀ ਜਾਵੋ, ਪਖੰਡ ਨੂੰ ਮੰਨੀ ਜਾਵੋ, ਪਰ ਗੁਰੂ ਨਾਨਕ ਦੇ ਕਹੇ ਹੋਏ ਉਪਦੇਸ਼ ਨੂੰ ਮੰਨ ਲਵੋ। ਕਹਿੰਦੇ ਨੇ ਕਦੀ ਨੀ ਮੰਨਾਂਗੇ ਗੁਰਦੇਵ, ਇੱਥੇ ਤੇ ਮੱਥਾ ਟੇਕਾਂਗੇ, ਮੰਨਣ ਦਾ ਮਤਲਬ ਹੀ ਨਹੀਂ। ਗੁਰਦੇਵ ਕਹਿੰਦੇ ਨੇ ਫਿਰ ਬਣੇਗਾ ਤੇ ਇਹੀ ਕੀ ਸੁਣਵਾਇਆ ਕਿਆ ਥੀ ਹੈ ਜਾਂ ਹਿਰਦੈ ਕਸੁੱਧੇ ਜਾਏ, ਹੋਈ ਜਾਵੋ ਕਸੁੱਧੇ, ਕੁਛ ਵੀ ਨਹੀਂ ਬਣਨਾ। ਅੰਦਰ ਮੈਲ ਤੇ ਬਾਹਰੋਂ ਪਵਿੱਤਰ, ਕੁਛ ਵੀ ਨਹੀਂ ਬਣੇਗਾ। ਤੇ ਗੁਰਦੇਵ ਪਾਤਸ਼ਾਹ ਭਗਤ ਕਬੀਰ ਜੀ ਨੂੰ ਕਹਿਣ ਲੱਗਾ ਉਹ ਕਿ 125 ਲੱਖ ਪੈਗੰਬਰ, ਇਤਨੀ ਭੀੜ, ਤੇ ਜਿੱਥੇ ਭੀੜ ਹੁੰਦੀ ਹੈ ਉਧਰ ਮਨੁੱਖ ਦੌੜ ਜਾਂਦਾ ਹੈ। ਬਹੁਤ ਵੱਡੇ ਮਹਾਂਪੁਰਸ਼ਾਂ ਕਾਰਨ ਪਿੱਛੇ ਲੋਕ ਹਨ, 2-4 ਲੱਖ 5-7 ਲੱਖ ਦੁਨੀਆਂ ਪਿੱਛੇ ਹੈ ਮਹਾਂਪੁਰਸ਼। ਕਬੀਰ ਦੇ ਪਿੱਛੇ ਕੋਈ ਨਹੀਂ ਸੀ, ਸਾਰੀ ਕਾਸ਼ੀ ਵੈਰੀ ਸੀ ਕਬੀਰ ਦੀ, ਰਵਿਦਾਸ ਦੀ ਵੈਰੀ ਸੀ, ਕੋਈ ਵੀ ਨਹੀਂ ਸੀ ਕਬੀਰ ਦੇ ਪਿੱਛੇ। ਨਾਮਦੇਵ ਦੇ ਪਿੱਛੇ ਕੋਈ ਨਹੀਂ ਸੀ। ਗੁਰੂ ਨਾਨਕ ਉਹਨਾਂ ਦੇ ਕੋਲ ਗਏ, ਕੋਲ ਜਾ ਕੇ ਉਹਨਾਂ ਦੀ ਬਾਣੀ ਲਈ ਤੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ। ਅੱਜ ਸਾਰੇ ਜਗਤ ਦੇ ਵਿੱਚ ਉਹਨਾਂ ਦਾ ਨਾਮ ਹੈ। ਤੇ ਜਿੱਥੇ ਭੀੜ ਸੀ ਉਹਨਾਂ ਦੀ ਬਾਣੀ ਤੇ ਨਹੀਂ ਲਈ। ਬ੍ਰਾਹਮਣਾਂ ਦੇ ਕੋਲ ਬੜੀ ਭੀੜ, ਲੈਣਾ ਲੱਗੀਆਂ ਹੁੰਦੀਆਂ ਸਨ ਪਿੱਤਰਾਂ ਵਾਲਿਆਂ ਦੀਆਂ, ਕਰਮ ਕਾਂਡੀਆਂ ਦੀ, ਉੱਥੇ ਕੋਈ ਨਹੀਂ ਗਿਆ। ਲੇਕਿਨ ਇੱਥੇ ਕਬੀਰ ਦੇ ਕੋਲ ਕੋਈ ਭੀੜ ਨਹੀਂ ਸੀ, ਉੱਥੇ ਗੁਰੂ ਨਾਨਕ ਗਏ। ਕਹਿੰਦੇ ਨੇ ਇਹ ਤੇ ਪਹੁੰਚੀ ਹੋਈ ਰੂਹ ਹੈ, ਇਹਦੀ ਤੇ ਲੋੜ ਹੈ। ਗੁਰਮੁਖ ਖੋਜਤ ਭਇਓ ਉਦਾਸੀ, ਮੈਂ ਉਦਾਸੀ ਭੇਕ ਧਾਰਨ ਕੀਤਾ ਹੈ ਗੁਰਮੁਖਾਂ ਨੂੰ ਖੋਜਣ ਵਾਸਤੇ। ਕਬੀਰ ਗੁਰਮੁਖ ਹੈ, ਪਰ ਕਬੀਰ ਦੇ ਕੋਲ ਭੀੜ ਕੋਈ ਨੀ, ਲੋਕ ਤੇ ਕੋਈ ਨੀ। ਤੇ ਮਨੁੱਖ ਸੰਸਾਰੀ ਮਨੁੱਖ ਦੀ ਕਮੀ ਹੈ, ਭੇਡਾ ਚਾਲ ਹੈ, ਜਿੱਥੇ ਭੀੜ ਹੋਏਗੀ ਉੱਥੇ ਜਾਏਗਾ। ਕਬੀਰ ਤਾਂ ਆਪਣੀ ਬਾਣੀ ਚ ਵੀ ਕਹਿੰਦਾ, ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ। ਕਬੀਰ ਕਹਿੰਦਾ ਮੈਂ ਦੇਖਿਆ ਜਿੱਧਰ ਬ੍ਰਾਹਮਣ ਗਏ ਸਾਰੀ ਦੁਨੀਆਂ ਦੀ ਭੀੜ ਉਧਰ ਦੌੜ ਪਈ। ਕਹਿੰਦਾ ਇੱਕ ਔਕਟ ਕਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਬੀਰ ਦੇ ਸਲੋਕ ਪੜ੍ਹ ਲਵੋ ਆਪ। ਕਹਿੰਦਾ ਜਿੱਧਰ ਪੰਡਿਤ ਗਏ ਸਾਰੀ ਭੀੜ ਉਧਰ ਗਈ, ਤੇ ਕਹਿੰਦਾ ਜਿੱਧਰ ਮੈਂ ਗਿਆ ਮੇਰੇ ਤੇ ਪਿੱਛੇ ਨਾ ਕੋਈ ਪਿੱਛੇ ਸੀ ਤੇ ਨਾ ਕਈ ਕੋਹਾਂ ਤੱਕ ਮੇਰੇ ਕੋਈ ਅੱਗੇ ਸੀ, ਮੈਂ ਕੱਲਾ। ਕਹਿੰਦਾ ਮੈਂ ਕੱਲਾ, ਨਾ ਤੇ ਮੇਰੇ ਕੋਈ ਪਿੱਛੇ ਨਾ ਅੱਗੇ, ਪਰ ਗੁਰੂ ਨਾਨਕ ਗਏ ਕਬੀਰ ਦੇ ਕੋਲ, ਉਹਨਾਂ ਨੂੰ ਕਬੀਰ ਚਾਹੀਦਾ ਸੀ। ਪਰ ਜਗਤ ਨੂੰ ਕਬੀਰ ਨਹੀਂ ਚਾਹੁੰਦਾ, ਭੀੜ ਚਾਹੀਦੀ ਹੈ, ਭੀੜ ਚਾਹੀਦੀ ਹੈ। ਇਤਨਿਆਂ ਨੇ ਕਹਿ ਦਿੱਤਾ ਪੂਰੇ ਨੇ, ਗੁਰੂ ਗ੍ਰੰਥ ਸਾਹਿਬ ਦੀ ਕਸੋਟੀ ਤੇ ਨਹੀਂ ਪਰਖਣਾ। ਕਿਉਂ? ਕਿਉਂਕਿ ਸੰਸਾਰ ਕਹਿ ਰਿਹਾ ਇਹ ਮਨੁੱਖ ਦੀ ਕਮਜ਼ੋਰੀ ਹੈ, ਜਿੱਥੇ ਭੀੜ ਦੇਖੇਗਾ ਉੱਥੇ ਗਿਰ ਜਾਏਗਾ। ਉਹ ਕਾਜੀ ਕਹਿੰਦਾ ਕਬੀਰ ਕਿਤਨੀ ਭੀੜ, 125 ਲੱਖ ਪੈਗੰਬਰ ਹਨ ਸਾਡੇ ਧਰਮ ਦੇ ਵਿੱਚ, ਤੂੰ ਆ ਜਾ।
ਦੇਖ ਜੋ ਕਹੀਆ ਹੈ ਕੋਟ 88।
ਕਹਿਣ ਲੱਗਾ ਕਿ ਸਾਡੇ ਧਰਮ ਦੇ ਵਿੱਚ ਫਿਰ ਸ਼ੇਖ ਵਿਦਵਾਨ
ਕਰੋੜਾਂ ਕਿਤਨੇ 88 ਕਰੋੜ ਵਿਦਵਾਨ ਹਨ,
56 ਕਰੋੜ ਜਾ ਕੇ ਖੇਲ ਖਾਸੇ,
ਕਹਿੰਦਾ 56 ਕਰੋੜ ਫਿਰ ਸਾਡੇ ਵਿਚ ਮੁਸਾਹਿਬ ਹਨ, ਜਿਹੜੇ ਬਹੁਤ ਹਾਮੀ ਭਰਨ ਵਾਲੇ ਹਨ, ਮੁਸਾਹਿਬ ਹਾਜਬ ਹਾਜਬ ਬਾਸ਼ ਹਨ, ਤੂੰ ਉਹਨਾਂ ਦੇ ਨਾਲ ਰਲ ਜਾਈ, ਦੇਖ ਕਿਤਨਾ ਸਾਡਾ ਧਰਮ ਭਰਿਆ। ਭੀੜ ਦਰਸਾ ਰਿਹਾ ਕਬੀਰ ਨੂੰ, ਕਬੀਰ ਨੂੰ ਦੱਸ ਰਿਹਾ ਸਾਡੇ ਵਿਚ ਕਿੰਨੀ ਭੀੜ ਹੈ, ਇਤਨੇ ਕਰੋੜ ਬੰਦੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਮੈਂ ਭੀੜ ਭੇਡਾਂ ਇਕੱਠੀਆਂ ਕਰਨ ਨਹੀਂ ਚੱਲੇ ਸੀ, ਅਸੀਂ ਤੇ ਗੁਰਮੁਖ ਫੋਜ ਖੋਜਤ ਭਇਓ ਉਦਾਸੀ। ਜੋ ਕਿ ਪੁੱਛਦੇ ਨੇ ਭੇਖ ਕਿਉਂ ਲਿਆ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਮੁਖਾਂ ਨੂੰ ਖੋਜਣ ਵਾਸਤੇ। ਗੁਰੂ ਇਤਨਾ ਸੰਸਾਰ ਹੈ, ਗੁਰੂ ਨਾਨਕ ਸਾਹਿਬ ਉੱਥੇ ਹੀ ਜਾਂਦੇ ਹਨ ਜਿੱਥੇ ਕੋਈ ਭਗਤ ਹੈ। ਨਾਨਕ ਪ੍ਰਕਾਸ਼ ਦੀ ਕਥਾ ਚੱਲਦੀ ਹੈ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਕੋਈ ਜੁੜੀ ਹੋਈ ਰੂਹ ਹੈ, ਜਿਹਦੇ ਅੰਦਰ ਕੋਈ ਭਾਵਨਾ ਹੈ, ਉੱਥੇ ਹੀ ਜਾਂਦੇ ਹਨ। ਉੱਥੇ ਨਹੀਂ ਜਾਂਦੇ ਜਿੱਥੇ ਕਰਮ ਕਾਂਡ ਹੈ, ਉਹਨਾਂ ਤੋਂ ਤੇ ਦੂਰ ਹਨ। ਨਗਰ ਦੇ ਵਿੱਚ ਉਹਦੇ ਕੋਲ ਜਾਂਦੇ ਹਨ ਜਿਹੜਾ ਭਾਵਨਾ ਵਾਲਾ ਹੈ, ਗੁਰਮੁਖ ਹੈ। ਗੁਰਮੁਖ ਖੋਜਤ ਭਇਓ ਉਦਾਸੀ, ਉਦਾਸੀ ਧਾਰਨ ਕੀਤੀ ਹੈ ਗੁਰਮੁਖਾਂ ਨੂੰ ਖੋਜਣ ਵਾਸਤੇ। ਸ੍ਰੀ ਲੰਕਾ ਚ ਹੋਰ ਵੀ ਬੜੇ ਸਨ, ਪਰ ਰਾਜੇ ਸ਼ਿਵਨਾਥ ਦੇ ਕੋਲ ਗਏ, ਕਾਰਨ ਉਹਦੇ ਅੰਦਰ ਭਾਵਨਾ ਸੀ, ਉਹ ਸਮਝ ਸਕਦਾ ਸੀ ਮਹਾਂਪੁਰਸ਼ ਨੂੰ, ਉਹ ਰੱਬ ਦੀ ਗੱਲ ਸਮਝਦਾ ਸੀ। ਉੱਥੇ ਗਏ, ਗੁਰੂ ਨਾਨਕ ਭੀੜ ਚ ਨਹੀਂ ਗਏ, ਭੀੜ ਚ ਗਏ ਵੀ ਨੇ ਤੇ ਭੀੜ ਦੇ ਪਿੱਛੇ ਲੱਗਣ ਵਾਸਤੇ ਨਹੀਂ, ਭੀੜ ਨੂੰ ਸੁਧਾਰਨ ਵਾਸਤੇ। ਲੇਕਿਨ ਇਹ ਬਾਰ ਬਾਰ ਕਬੀਰ ਨੂੰ ਕਹਿੰਦਾ, ਕਬੀਰ ਇਤਨੀ ਭੀੜ, ਸੰਸਾਰੀ ਦੀ ਅਕਲ ਜਿਤਨੀ ਉਤਨੀ ਵਰਤੇਗਾ, ਤੇ ਸੰਸਾਰੀ ਮਨੁੱਖ ਭੀੜ ਦੇ ਪਿੱਛੇ ਦੌੜੇਗਾ, ਸੰਤ ਸਦਾ ਇਕਾਂਤ ਚ ਰਹੇਗਾ, ਭੀੜ ਨਾਲ ਸਹਿਮਤ ਨਹੀਂ ਹੋਏਗਾ। ਹਜ਼ਰਤ ਈਸਾ ਭੀੜ ਦੇ ਨਾਲ ਸਹਿਮਤ ਨਹੀਂ ਹੋਇਆ, ਭੀੜ ਨੇ ਚੁੱਕ ਕੇ ਉਹਨੂੰ ਸੂਲੀ ਤੇ ਟੰਗ ਦਿੱਤਾ। ਹਜ਼ਰਤ ਈਸਾ ਜੋ ਕ੍ਰਿਸਚੈਨਿਟੀ ਧਰਮ ਨੂੰ ਚਲਾਉਣ ਵਾਲਾ ਸੀ, ਕ੍ਰਿਸਚਨ ਧਰਮ ਨੂੰ, ਉਹ ਯਹੂਦੀ ਸੀ, ਉਹਦੇ ਮਾਤਾ ਪਿਤਾ ਯਹੂਦੀ ਸਨ, ਆਪ ਯਹੂਦੀ ਸੀ, ਲੇਕਿਨ ਉਹਨੇ ਯਹੂਦੀਆਂ ਦੀ ਭੀੜ ਕਬੂਲ ਨਹੀਂ। ਕਾਰਨ ਕੀ ਸੀ? ਜੋ ਹਜ਼ਰਤ ਮੂਸਾ ਦਾ ਅਨੁਭਵ ਸੀ, ਐਕਸਪੀਰੀਅੰਸ ਸੀ, ਉਹ ਤੇ ਹੈ ਹੀ ਨਹੀਂ ਸੀ, ਹੋਕੇ ਕਰਮ ਕਾਂਡ ਸਨ ਯਹੂਦੀਆਂ ਦੇ ਕੋਲ। ਹਜ਼ਰਤ ਈਸਾ ਕਹਿੰਦਾ, ਮੈਂ ਤੁਹਾਡੇ ਨਾਲ ਨਹੀਂ ਸਹਿਮਤ ਹਾਂ, ਤੁਹਾਡੇ ਕੋਲ ਕਰਮ ਕਾਂਡ ਹਨ, ਨਾ ਰੱਬ ਦਾ ਕੋਈ ਅਨੁਭਵ ਹੈ, ਨਾ ਕੋਈ ਗਿਆਨ ਹੈ, ਤੇ ਨਾ ਤੁਹਾਡੇ ਅੰਦਰ ਕੋਈ ਦਇਆ ਹੈ, ਤੇ ਨਾ ਉਹ ਪਰਮਾਤਮਾ ਵਾਲੇ ਗੁਣ ਹਨ। ਬਾਹਰੋਂ ਬਾਹਰੋਂ ਤੁਹਾਡੇ ਕੋਲ ਕਰਮ ਕਾਂਡ ਸਾਰੇ ਹਨ ਧਰਮ ਵਾਲੇ, ਬਾਹਰੋਂ ਬਾਹਰੋਂ ਧਰਮੀ ਦਿਸ ਰਹੇ ਹੋ, ਤੁਹਾਡੇ ਅੰਦਰ ਕੋਈ ਧਰਮ ਦੀ ਝਲਕ ਹੀ ਨਹੀਂ। ਉਹਨੇ ਇਹ ਗੱਲ ਕਹਿ ਦਿੱਤੀ, ਭੀੜ ਨੂੰ ਕਬੂਲ ਨਹੀਂ ਹੋਈ, ਭੀੜ ਨੇ ਚੁੱਕ ਕੇ ਸੂਲੀ ਤੇ ਟੰਗ ਦਿੱਤਾ। ਭੀੜ ਨਹੀਂ ਕਬੂਲ ਕਰ ਸਕੀ ਕਿ ਇਹ ਮਨੁੱਖ ਸਾਡੇ ਤੋਂ ਵਿਰੋਧ ਚ ਜਾਏ, ਐਸਾ ਨਹੀਂ ਕਬੂਲ ਕਰਾਂਗੇ। ਇੱਥੇ ਵੀ ਕਬੀਰ ਨੂੰ ਲਾਲਚ ਦਿੰਦਾ, ਇਤਨੀ ਭੀੜ ਹੈ ਸਾਡੇ ਵਿਚ, 56 ਕਰੋੜ ਮੁਸਾਹਿਬ ਹਨ,
ਮੋਹ ਗਰੀਬ ਕੀ ਕੋ ਗੁਜਰਾਵੇ।
ਅੱਗੋ ਕਬੀਰ ਫਿਰ ਚੋਟ ਕਰਦੇ ਹੋਏ ਕਹਿੰਦੇ ਹਨ, ਕਹਿੰਦਾ ਇਤਨੀ ਭੀੜ, ਕਹਿੰਦਾ ਜਿੱਥੇ ਕਰੋੜਾਂ ਦੀ ਭੀੜ ਹੋਵੇ ਉੱਥੇ ਮੇਰੇ ਗਰੀਬ ਦੀ ਕੀ ਗੱਲ ਸੁਣੀ ਜਾਏਗੀ, ਪਰ ਜਿੱਥੇ ਭੀੜ ਹੈ ਮੈਂ ਫਿਰ ਕਵਾਂ ਕਿ ਮਨੁੱਖ ਉੱਥੇ ਹੀ ਜਾਂਦਾ ਹੈ। ਮਨੁੱਖੀ ਮਨ ਦਾ ਇੱਕ ਸੁਭਾਅ ਹੈ ਕਿ ਜਿੱਥੇ ਭੀੜ ਹੋਏਗੀ ਉਧਰ ਦੌੜੇਗਾ, ਤੇ ਸੰਤ ਦੇ ਮਨ ਦਾ ਇੱਕ ਸੁਭਾਅ ਹੈ, ਭਗਤ ਦੇ ਮਨ ਦਾ ਆਪਣਾ ਸੁਭਾਅ ਹੈ, ਜਿੱਧਰ ਭੀੜ ਹੋਏਗੀ ਉੱਥੇ ਕਦੀ ਨਹੀਂ ਜਾਏਗਾ। ਆ ਦੋ ਦਿਨ ਹੋਏ ਨੇ ਨਾਨਕ ਪ੍ਰਕਾਸ਼ ਦੇ ਵਿੱਚ ਇੱਕ ਪ੍ਰਸੰਗ ਆਇਆ ਹੈ, ਯਾਰ ਵਲੀ ਮਿਲਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਇੱਕ ਖੱਤਰੀ ਨੂੰ ਮਿਲਣ ਜਾਂਦੇ ਹਨ, ਮਾਨ ਚੰਦ ਨਾਮ ਦਾ ਖੱਤਰੀ ਹੈ, ਬਾਹਰ ਬੈਠ ਜਾਂਦੇ ਹਨ ਨਗਰ ਤੋਂ। ਇੱਕ ਪਠਾਨ ਮਿਲਦਾ ਹੈ ਗੁਰੂ ਨਾਨਕ ਸਾਹਿਬ ਨੂੰ, ਗੱਲਾਂ ਬਾਤਾਂ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਤੁਸੀਂ ਕਿਹਨੂੰ ਮਿਲਣਾ ਹੈ, ਕਹਿੰਦੇ ਨੇ ਮਾਨ ਚੰਦ ਖੱਤਰੀ ਨੂੰ। ਤਾਂ ਉਹ ਕਹਿੰਦਾ ਹੈ ਮਾਨ ਚੰਦ ਖੱਤਰੀ ਪਿੰਡ ਦੇ ਵਿੱਚ ਰਹਿੰਦਾ, ਉੱਥੇ ਜਾਵੋ। ਗੁਰੂ ਨਾਨਕ ਕਹਿੰਦੇ ਨੇ ਅਸੀਂ ਨਹੀਂ ਜਾਵਾਂਗੇ, ਕਾਰਨ ਜਿੱਥੇ ਭੀੜ ਹੈ ਉੱਥੇ ਸੰਤ ਨਹੀਂ ਜਾਂਦਾ, ਭੀੜ ਦੇ ਵਿੱਚ ਸੰਤ ਹੁੰਦਾ ਵੀ ਨਹੀਂ। ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਸੁਭਾਅ ਬਾਣੀ ਚ ਕਹਿੰਦੇ ਨੇ, ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਇੱਕ ਨੂੰ ਹਿਰਦੇ ਚ ਅਸੀਂ ਵਸਾਇਆ ਹੈ ਤੇ ਇਕਾਂਤ ਚ ਰਹਿੰਦੇ ਆ, ਸਦਾ ਸ਼ਹਿਰ ਤੋਂ ਬਾਹਰ ਉਜਾੜ ਦੇ ਵਿੱਚ ਰਹਿਣਾ, ਭੀੜ ਦੇ ਵਿੱਚ ਨਹੀਂ ਜਾਣਾ, ਕਿਉਂਕਿ ਭੀੜ ਦੇ ਵਿੱਚ ਫੋਕੇ ਕਰਮ ਕਾਂਡ ਹੀ ਹੁੰਦੇ ਨੇ, ਤੇ ਇਕਾਂਤ ਦੇ ਵਿੱਚ ਕੋਈ ਜੁੜੀ ਹੋਈ ਰੂਹ ਹੁੰਦੀ ਹੈ। ਭੀੜ ਦੇ ਵਿੱਚ ਕਿੱਥੇ ਸੰਤ ਹੋਏਗਾ, ਭੀੜ ਦੇ ਨਾਲ ਸਹਿਮਤ ਹੀ ਨਹੀਂ ਹੋਣਾ ਸੰਤ ਨੇ, ਜੋ ਭੀੜ ਕਰੀ ਜਾ ਰਹੀ ਹੈ, ਭੀੜ ਤੇ ਟੱਕਰਾਂ ਮਾਰ ਰਹੀ ਹੈ ਧਰਮ ਦੇ ਨਾਲ। ਤੇ ਇੱਕ ਪਾਸੇ ਉਹ ਹੈ ਜਿਹਦੇ ਕੋਲ ਕੋਈ ਸਰੂਰ ਹੈ, ਕੋਈ ਰਸ ਹੈ, ਗੁਰੂ ਨਾਨਕ ਕਹਿੰਦੇ ਨੇ ਅਸੀਂ ਨਹੀਂ ਜਾਵਾਂਗੇ, ਤੇ ਉਹ ਆਪਣੇ ਆਪ ਇੱਥੇ ਆਏਗਾ, ਫਿਰ ਉਹ ਆਉਂਦਾ ਹੈ, ਕਾਰਨ ਕਿਉਂਕਿ ਖਿੱਚ ਇਤਨੀ ਵਾਈਬ੍ਰੇਸ਼ਨ ਗੁਰੂ ਨਾਨਕ ਸਾਹਿਬ ਦੀ ਗੱਲ ਪਹੁੰਚਦੀ ਹੈ ਉਹਦੇ ਤੱਕ, ਤੇ ਉਹ ਸੁਣ ਕੇ ਆਉਂਦਾ ਹੈ। ਤੇ ਇੱਥੇ ਕਬੀਰ ਕਹਿੰਦਾ ਹੈ ਜਿੱਥੇ ਇਤਨੀ ਭੀੜ ਹੈ ਮੇਰੇ ਗਰੀਬ ਦੀ ਕੀ ਗੱਲ ਚੱਲੇਗੀ ਉੱਥੇ। ਚੋਟ ਕਰਦਾ ਹੈ ਕਾਜੀ ਨੂੰ ਸਮਝਾਉਣ ਵਾਸਤੇ, ਐ ਮੁੱਲੇ ਤੂੰ ਸਮਝ, ਜਿੱਥੇ ਇਤਨੀ ਭੀੜ ਹੈ ਉੱਥੇ ਭਗਤ ਨਹੀਂ ਹੋ ਸਕਦੇ। ਇਤਨੀ ਭੀੜ ਦੇ ਵਿੱਚ ਕਹਿੰਦਾ ਜਿੱਥੇ 1,25,000 ਪੈਗੰਬਰ, 7,000 ਫਰਿਸ਼ਤੇ, 56 ਕਰੋੜ ਮੁਸਾਹਿਬ ਤੇ 88 ਕਰੋੜ ਜਿੱਥੇ ਤੇਰੇ ਸ਼ੇਖ ਹਨ, ਵਿਦਵਾਨ ਹਨ, ਉੱਥੇ ਮੇਰੇ ਗਰੀਬ ਦੀ ਕੀ ਚੱਲੇਗੀ।
ਮਜਲਿਸ ਦੂਰ ਮਹਿਲ ਕੋ ਪਾਵੈ ਰਹਾਉ।
ਫਿਰ ਕਹਿੰਦੇ ਕਹਿਣ ਲੱਗੇ ਕਬੀਰ ਤੂੰ ਇੱਕ ਗੱਲ ਹੋਰ ਕਹਿਣਾ ਕਿ ਪ੍ਰਮਾਤਮਾ ਦਾ ਘਰ 7ਵੇਂ ਆਸਮਾਨ ਤੇ ਵੇ। ਕਹਿੰਦਾ ਮੇਰੀ ਹਿੰਮਤ ਤੇ ਇਤਨੀ ਵੀ ਨਹੀਂ ਕਿ ਮੈਂ ਜ਼ਮੀਨ ਤੋਂ 10 ਫੁੱਟ ਉੱਤੇ ਜਾਵਾਂ ਬਿਨਾਂ ਸਹਾਰੇ ਤੋਂ, ਉਹ ਮੈਂ 7ਵੇਂ ਆਸਮਾਨ ਤੇ ਕਿਵੇਂ ਪਹੁੰਚਾਂਗਾ। ਕਬੀਰ ਚੋਟ ਕਰਦੇ ਹੋਏ ਕਹਿੰਦਾ ਹੈ ਕਿ ਉਹ 7ਵੇਂ ਆਸਮਾਨ ਤੇ ਤੂੰ ਮਜਲਿਸ ਦੂਰ, ਘਰ ਬੜਾ ਦੂਰ, ਪੈਂਡਾ ਬੜਾ ਦੂਰ, ਤੂੰ ਕਹਿ ਰਿਹਾ ਹੈ ਕਿ 7ਵੇਂ ਆਸਮਾਨ ਤੇ ਪ੍ਰਭੂ ਦਾ ਘਰ ਹੈ ਤੇ ਮੇਰੀ ਤੇ ਇਤਨੀ ਸਮਰੱਥਾ ਨਹੀਂ, ਮੈਂ ਪਹਿਲੇ ਆਸਮਾਨ ਤੇ ਵੀ ਪਹੁੰਚ ਸਕਾਂ ਤੇ 7ਵੇਂ ਆਸਮਾਨ ਤੇ ਕੌਣ ਮੈਨੂੰ ਲਿਜਾਏਗਾ, ਮੇਰੀ ਇਤਨੀ ਸਮਰੱਥਾ ਨਹੀਂ ਤੇ ਇਤਨੇ ਦੂਰ ਦੇ ਮਹਿਲ ਨੂੰ ਨਹੀਂ ਮੈਂ ਪਾ ਸਕਦਾ ਤੇ ਨਾ ਮੈਂ ਜਾ ਸਕਦਾ ਹਾਂ।
ਰਹਾਉ
ਵਿਸਰਾਮ ਦੇ ਕੇ ਦੱਸਦੇ ਹਨ
33 ਕਰੋੜੀ ਹੈ ਖੇਲ ਖਾਨਾ।
ਫਿਰ ਹਿੰਦੂ ਧਰਮ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਇਹ ਕਾਜੀ ਜਿਵੇਂ ਤੂੰ ਗੱਲਾਂ ਕਰ ਰਿਹਾ ਐਵੇਂ ਹਿੰਦੂ ਮਤ ਦੇ ਵਿੱਚ ਵੀ ਕਿਹਾ ਜਾਂਦਾ ਹੈ 33 ਕਰੋੜ ਦੇਵਤੇ ਹਨ। ਉਹਨਾਂ 33 ਕਰੋੜ ਦੇਵਤਿਆਂ ਚ ਮੇਰੀ ਕੀ ਗੱਲ ਬਣੇਗੀ। ਉਹ 33 ਕਰੋੜ ਦੇਵਤੇ ਹਨ ਜਿਵੇਂ ਤੂੰ ਕਹਿ ਰਿਹਾ ਕਿ ਇਤਨੇ ਪੈਗੰਬਰ ਹਨ, ਇਤਨੇ ਸਾਡੇ ਵਿੱਚ ਸ਼ੇਖ ਹਨ 88 ਕਰੋੜ, ਤੇ ਉਹ ਵੀ ਕਹਿੰਦੇ ਹਨ 33 ਕਰੋੜ ਦੇਵਤੇ ਹਨ। ਕਬੀਰ ਇੱਥੇ ਚੋਟ ਕਰਦੇ ਹੋਏ ਦੱਸਦੇ ਹਨ ਕਿ ਦੇਵਤਾ ਸਿਰਫ ਉਹ ਹੈ ਜਿਹਦੇ ਅੰਦਰ ਦੀਵਾ ਜਗ ਗਿਆ ਹੈ, ਜਿਹਦਾ ਦੀਵਾ ਜਗ ਜਾਂਦਾ ਹੈ ਉੱਥੇ ਚਾਨਣ ਹੋ ਜਾਂਦਾ ਹੈ, ਫਿਰ ਉਹ ਠੋਕਰਾਂ ਨਹੀਂ ਖਾਂਦਾ, ਉਹਨੂੰ ਕਹਿੰਦੇ ਨੇ ਦੇਵਤਾ। ਬਈ ਇਹਦੇ ਅੰਦਰ ਗਿਆਨ ਦਾ ਦੀਵਾ ਜਗ ਗਿਆ ਹੈ, ਤੇ ਜਿਹਦੇ ਅੰਦਰ ਗਿਆਨ ਦਾ ਦੀਵਾ ਬੁੱਝ ਜਾਏ ਉਹਨੂੰ ਕਹਿੰਦੇ ਨੇ ਰਾਕਸ਼ਸ। ਵੀ ਇਹਦੇ ਗਿਆਨ ਦਾ ਦੀਵਾ ਬੁੱਝ ਗਿਆ ਹੈ, ਹਨੇਰੇ ਚ ਹੈ, ਇਹ ਹਨੇਰੇ ਚੋਂ ਟੱਕਰਾਂ ਮਾਰੇਗਾ ਵੀ ਤੇ ਖਾਏਗਾ ਵੀ ਤੇ ਦੂਜਿਆਂ ਨੂੰ ਤੋੜੇਗਾ ਵੀ ਮਰੋੜੇਗਾ ਵੀ। ਔਰੰਗਜ਼ੇਬ ਨੇ ਹਿੰਦੁਸਤਾਨ ਨੂੰ ਮਰੋੜ ਕੇ ਰੱਖ ਦਿੱਤਾ, ਤੋੜ ਕੇ ਰੱਖ ਦਿੱਤਾ, ਕਿਉਂਕਿ ਰਾਕਸ਼ਸ ਜਾਗ ਗਿਆ ਸੀ, ਦੀਵਾ ਬੁੱਝ ਗਿਆ ਸੀ, ਅਗਿਆਨਤਾ ਦੇ ਵਿੱਚ ਸੀ, ਪਤਾ ਨਹੀਂ ਕੀ ਸਮਝ ਰਿਹਾ ਸੀ। ਤੇ ਇੱਥੇ ਕਬੀਰ ਕਹਿ ਰਹੇ ਹਨ, ਕਬੀਰ ਕਿਰਪਾ ਕਰ ਰਹੇ ਹਨ ਕਿ ਉਸ ਘਰ ਦੇ ਵਿੱਚ ਅਸੀਂ ਨਹੀਂ ਪਹੁੰਚ ਸਕਾਂਗੇ, ਮੇਰੀ ਸਮਰੱਥਾ ਨਹੀਂ।
84 ਲੱਖ ਫਿਰੈ ਦੀਵਾਨਾ,
ਤੇ ਕਹਿੰਦੇ ਨੇ 84 ਲੱਖ ਜੂਨਾਂ ਦੇ ਵਿੱਚ ਮੇਰੀ ਕੀ ਚੱਲੇਗੀ। 84 ਲੱਖ ਜੂਨਾਂ ਵੀ ਕਹਿੰਦੇ ਹਨ ਉਹ, ਪਰ ਮੇਰੀ ਉੱਥੇ ਤੱਕ ਪਹੁੰਚ ਨਹੀਂ।
ਬਾਬਾ ਆਦਮ ਕੋ ਕੁਛ ਨਜ਼ਰ ਦਿਖਾਈ,
ਫਿਰ ਕਹਿੰਦੇ ਨੇ ਬਾਬਾ ਆਦਮ ਨੂੰ ਵੀ ਕੁਛ ਨਜ਼ਰ, ਜਿਹਨੇ ਪ੍ਰਮਾਤਮਾ ਨੇ ਉਸ ਪ੍ਰਮਾਤਮਾ ਨੇ ਬਾਬਾ ਆਦਮ ਨੂੰ ਨਜ਼ਰ ਪਾਈ। ਬਾਬਾ ਆਦਮ ਇਸਲਾਮ ਦਾ ਪਹਿਲਾ ਬੰਦਾ ਮੰਨਿਆ ਜਾਂਦਾ ਹੈ, ਉਹ ਕਹਿੰਦੇ ਨੇ ਦੁਨੀਆਂ ਦੇ ਵਿੱਚ ਪਹਿਲਾ ਮਨੁੱਖ ਸੀ ਬਾਬਾ ਆਦਮ। ਯਹੂਦੀ ਵੀ ਕਹਿੰਦੇ ਨੇ, ਕ੍ਰਿਸਚਨ ਵੀ ਕਹਿੰਦੇ ਹਨ ਕਿ ਬਾਬਾ ਆਦਮ ਪਹਿਲਾ ਮਨੁੱਖ ਸੀ, ਉਹਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ।
ਹੁਣ ਵੀ ਭਿਸ ਕਣੇਰੀ ਪਾਈ,
ਪਰ ਕਹਿੰਦੇ ਨੇ ਬਾਅਦ ਦੇ ਵਿੱਚ ਉਹਨੂੰ ਵੀ ਜੰਨਤ ਤੋਂ ਪ੍ਰਮਾਤਮਾ ਨੇ ਕੱਢ ਦਿੱਤਾ। ਕਹਿੰਦਾ ਤੂੰ ਮੈਨੂੰ ਗੱਲ ਸੁਣਾ ਰਿਹਾ ਬਾਬਾ ਆਦਮ ਦੀ,
ਦਿਲ ਖਲਾਲ ਜਾ ਕੇ ਜਰਦ ਰੂਬਾਨੇ,
ਕਹਿੰਦਾ ਜਿਹਦੇ ਹਿਰਦੇ ਦੇ ਵਿੱਚ ਵਿਕਾਰ ਜ਼ਹਿਰ ਹੋਵੇ ਉਹਦਾ ਮੂੰਹ ਫਿੱਕਾ ਪੈ ਜਾਂਦਾ ਹੈ, ਜਿਹਦੇ ਅੰਦਰ ਪ੍ਰਕਾਸ਼ ਹੁੰਦਾ ਹੈ ਉਹਦੇ ਚਿਹਰੇ ਤੇ ਵੀ ਜਲਾਲ ਹੁੰਦਾ ਹੈ।
ਥੋੜਕ ਦੇਵ ਕਰੇ ਸੈਤਾਨੇ,
ਕਹਿੰਦਾ ਤੇਰੇ
ਤੋੜਕ ਦੇਵ ਕਰੇ ਸੈਤਾਨੀ,
ਤੇ ਕਤੇਬ ਦੀ ਗੱਲਾਂ ਨੂੰ ਛੱਡ ਕੇ ਜੋ ਕਹਿ ਗਏ ਸਨ ਹਜ਼ਰਤ ਮੁਹੰਮਦ, ਤੁਸੀਂ ਉਹ ਗੱਲ ਤੇ ਮੰਨੀ ਨੀ, ਉਹਨਾਂ ਦਾ ਅਨੁਭਵ ਤੇ ਲਿਆ ਨੀ, ਹੋ ਕੇ ਕਰਮ ਕਾਂਡ ਤੁਹਾਡੇ ਹੱਥਾਂ ਚ ਰਹਿ ਗਏ ਹਨ, ਨਾ ਹਜ਼ਰਤ ਮੁਹੰਮਦ ਦਾ ਆਲਾ ਰਸ ਹੈ, ਨਾ ਕੋਈ ਆਨੰਦ ਹੈ, ਨਾ ਕੋਈ ਖੇੜਾ ਹੈ।
ਦੁਨੀਆ ਦੂਸ ਰੂਸ ਹੈ ਲੋਈ,
ਕਰਮ ਤੂੰ ਆਪਣਿਆਂ ਦਾ ਦੁੱਖ ਪਾ ਰਿਹਾ, ਦੁਖੀ ਆਪ ਹੈ ਤੇ ਦੋਸ਼ ਲੋਕਾਂ ਨੂੰ ਦੇ ਰਿਹਾ ਹੈ।
ਆਪਣਾ ਕੀਆ ਪਾਵੈ ਸੋਈ,
ਤੇ ਕੀਤਾ ਤੇ ਤੂੰ ਆਪਣਾ ਹੀ ਪਾਣਾ ਹੈ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਦੱਤਾ ਦੋਸ਼ ਨਾ ਦੇਊ ਕਿਸੇ ਦੋਸ਼, ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਣਾ, ਤੇਰੇ ਕੀਤੇ ਕਰਮਾਂ ਦਾ ਦੋਸ਼ ਹੈ ਕਾਜੀ, ਹੋਰ ਕਿਸੇ ਦਾ ਦੋਸ਼ ਨਹੀਂ।
ਤੁਮ ਦਾਤੇ ਹਮ ਸਦਾ ਭਿਖਾਰੀ,
ਐ ਪ੍ਰਮਾਤਮਾ ਤੂੰ ਸਦਾ ਦਾਤਾ ਹੈ ਤੇ ਮੈਂ ਤੇਰੇ ਦਰ ਦਾ ਭਿਖਾਰੀ ਹਾਂ।
ਜੋ ਜਵਾਬ ਹੋਏ ਬਜਗਾਰੀ,
ਤੇ ਜੇ ਮੈਂ ਤੇਰੀ ਗੱਲ ਤੋਂ ਕਿਸੇ ਤੇਰੇ ਹੁਕਮ ਨੂੰ ਮੰਨਣ ਤੋਂ ਇੱਕ ਮੁਨਕਰ ਹੋ ਜਾਵਾਂ ਤੇ ਮੇਰੇ ਤੋਂ ਵੱਡਾ ਗੁਨੇਗਾਰ ਨਹੀਂ, ਕਿਉਂਕਿ ਤੂੰ ਮੈਨੂੰ ਹੱਥ ਪੈਰ ਕੰਨ ਨੱਕ ਮੂੰਹ ਜੀਵਨ ਮਾਤਾ ਪਿਤਾ ਘਰ ਬਾਰ ਤੇ ਇਤਨਾ ਦਿਮਾਗ ਸੁੰਦਰ ਦਿੱਤਾ ਹੈ ਸੋਚਣ ਵਾਸਤੇ, ਪ੍ਰਮਾਤਮਾ ਮੈਂ ਤੇਰੀ ਗੱਲ ਨੂੰ ਨਹੀਂ ਮੋੜ ਸਕਦਾ।
ਦਾਸ ਕਬੀਰ ਤੇਰੀ ਪਨਾਹ ਸਮਾਨਾ,
ਤੇ ਕਹਿੰਦੇ ਨੇ ਦਾਸ ਕਬੀਰ ਤੇਰੀ ਪਨਾਹ ਦੇ ਵਿੱਚ ਪ੍ਰਮਾਤਮਾ ਤੇਰੇ ਹੁਕਮ ਦੇ ਵਿੱਚ ਆਇਆ ਹੈ, ਤੇਰੀ ਰਜਾ ਦੇ ਵਿੱਚ ਆਇਆ ਹੈ।
ਕਿਸਨ ਜੀ ਕੋ ਰਾਖ ਰਹਿਮਾਨਾ,
ਤੇ ਕਬੀਰ ਕਹਿੰਦੇ ਨੇ ਐ ਪਰਿਪੂਰਨ ਪ੍ਰਮਾਤਮਾ ਮੈਂ ਸਾਰੇ ਧਰਮਾਂ ਦੇ ਪਖੰਡ ਦਾ ਖੰਡਨ ਕਰਦਾ ਹਾਂ, ਮੈਂ ਕਿਸੇ ਵੀ ਧਰਮ ਦਾ ਖੰਡਨ ਨਹੀਂ ਕਰਦਾ। ਨਾ ਕਬੀਰ ਕਿਸੇ ਧਰਮ ਦਾ ਖੰਡਨ ਕਰਦੇ ਨੇ, ਨਾ ਗੁਰੂ ਨਾਨਕ ਸਾਹਿਬ ਕਿਸੇ ਧਰਮ ਦਾ ਖੰਡਨ ਕਰਦੇ ਨੇ। ਉਹ ਯੋਗ ਮਤ ਦੇ ਪਖੰਡ ਦਾ ਖੰਡਨ ਕਰਦੇ ਨੇ, ਉਹ ਹਿੰਦੂ ਮਤ ਦੇ ਪਖੰਡ ਦਾ ਖੰਡਨ ਕਰਦੇ ਨੇ, ਉਹ ਇਸਲਾਮ ਦੇ ਪਖੰਡ ਦਾ ਖੰਡਨ ਕਰਦੇ ਨੇ, ਧਰਮ ਦਾ ਖੰਡਨ ਨਹੀਂ ਕਰਦੇ। ਜਿੱਥੇ ਧਰਮ ਦੇ ਕੋਲ ਅਨੁਭਵ ਹੈ ਉੱਥੇ ਤੇ ਕਬੀਰ ਪਹੁੰਚ ਗੱਲ ਕਰਦੇ ਹਨ, ਗੁਰੂ ਨਾਨਕ ਸਾਹਿਬ ਤੇ ਬਾਬੇ ਫਰੀਦ ਦੀ ਬਾਣੀ ਲੈਂਦੇ ਹਨ। ਕਿਉਂ? ਕਿਉਂਕਿ ਫਰੀਦ ਕੋਲ ਕਰਮ ਕਾਂਡ ਨਹੀਂ, ਨਿਰੀ ਸ਼ਰ੍ਹਾਂ ਨਹੀਂ ਹੈਗੀ, ਉਹਦੇ ਕੋਲ ਹੱਕ ਹੈ, ਹਕੀਕਤ ਹੈ, ਸੱਚ ਹੈ। ਜਿਹਦੇ ਕੋਲ ਸੱਚ ਹੈ, ਜੈ ਦੇਵ ਬ੍ਰਾਹਮਣ ਹੈ, ਬ੍ਰਾਹਮਣ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਉਹਦੀ ਬਾਣੀ ਲੈਂਦੇ ਹਨ, ਕਿਉਂਕਿ ਬ੍ਰਾਹਮਣ ਕੋਲ ਕਰਮ ਕਾਂਡ ਨਹੀਂ, ਉੱਥੇ ਗਿਆਨ ਕਾਂਡ ਹੈ। ਗਿਆਨ ਤੱਕ ਪਹੁੰਚ ਗਿਆ ਹੈ ਕਿ ਉਹ ਗੱਲ ਲਈ ਹੈ ਤੇ ਕਿਸੇ ਧਰਮ ਦਾ ਖੰਡਨ ਨਹੀਂ। ਕਬੀਰ ਕਹਿੰਦਾ ਮੈਨੂੰ ਆਪਣੇ ਚਰਨਾਂ ਦੇ ਕੋਲ ਰੱਖ, ਇਹਦੇ ਵਿੱਚ ਉਪਦੇਸ਼ ਬਖਸ਼ਿਆ। ਕਬੀਰ ਨੇ ਕਰਮ ਕਾਂਡਾਂ ਨੂੰ ਪਾਸੇ ਕਰਕੇ ਅਨੁਭਵ ਦੀ ਗੱਲ ਸਮਝਾਈ ਹੈ ਮੁੱਲਾ ਨੂੰ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਸਾਨੂੰ ਵੀ ਅਨੁਭਵ ਪਤਾ ਲੱਗੇ ਤਾਂ ਕਿ ਅਸੀਂ ਫੋਕੇ ਕਰਮ ਕਾਂਡਾਂ ਤੋਂ ਉੱਪਰ ਹੋ ਸਕੀਏ। ਭੁੱਲਾਂ ਚੁੱਕਾਂ ਲਈ ਖਿਮਾ, ਗੁਰੂ ਫਤਿਹ ਪ੍ਰਵਾਨ ਕਰਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।